दंडौत बंधन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परिणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक बारी सारे ही रलके आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी लड़ीबद्ध श्रवण कर रहे से कल पिछले अध्याय दी समाप्ति हुई सी। अज एक नवे अध्याय दा प्रारंभ ग्रंथाकार भाई संतोख सिंह जी एक दोहरे दे नाल करदे ने। मैं अज दी कथा नू इत्थों ही प्रारंभ करदा। गमन हार करतारपुर सुन गुर कृति निहार और बिस्म्यो गुर क्या करियो कागद नीर मजार। ग्रंथाकार भाई संतोख सिंह जी लिखदे ने के करतारपुर नू जान वाले उस आदमी ने गुरु जी तो सुनेहा सुनिया गुरु जी दी कृत नू देखा के सतगुरां ने एक ही कीता बहुत ही ज्यादा हैरान होया गुर क्या करियो कागद नीर मजार। जेडे आदमी नू संदेशा दिता के तीरमल नू जाके सलाह दे देवे ओ बड़ा हैरान होया ते मन दे विच सोचदा के गुरु ने की कीता के कागजा नू पानी दे विच रख दिता क्योंकि बीड़ ते कागज दी बनी है ये किस तरह साबित रहेगी। बहुर तीर मल संग उचारा जल ते लिहो निकास बिन बारा। फिर सोचता है कि मैनू ये संदेशा दिता है कि मैं धीर मल नू जाके आखा कि पानी दे विच बीड़ रखी हुई है ओनू कढ़ के लै जा। जे अब साबत प्राप्त हाथ तौयत करा मात के साथ। वो आदमी मन दे विच विचारदा है कि जेकर बीड़ नू फिर भी कुछ ना होया इसे तरीके दे नाल बीड़ रही ते फिर मैं समझांगा कि करा मात वाले ने सतगुरु तेग बहादुर। जे नहीं निकस्यो कै गर गयो दुलभ ग्रंथ तो बिनसत पयो। पर सोचदा है कि जे बीड़ पानी दे विचों ना निकली जां फिर सारी बीड़ गल गई ते ए जरा दुर्लभ ग्रंथ है ना ये सारे दा सारा खत्म हो जाएगा बेअर्था हो जाएगा। तीर माल सो ठान्यो हास जिस प्रति कहियो के ले हो निकास। मन दे विच ओ आदमी सोचदा है कि मैनू ते इस तरह लगदा है कि मखौल कीता है तीरमल दे नाल जिदे वास्ते इस तरह कह दिता है कि बीड़ पानी दे विच अमानत रख दिती है कढ के लै जा। मैनू लगदा है सतगुरां ने मजाक कीता है तीरमल नू।
एव विचारत मार्ग जातो कह बेकारन ते उत लातो।
ग्रंथाकार भाई संतोख सिंह जी लिखदे ने इस तरह दियां विचारां करदा करदा छेती छेती करतारपुर नू जा रहा है क्योंकि सोचदा है कि जिन्ना छेती हो सके मैं धीरमल नू जाके खबर देवां।
श्रोता सुनो ग्रंथ की कथा पुण सतगुर की उचरो जथा।
कवि संतोख सिंह जी लिखते ने के हे श्रोता जनो, हे सुन वालियो, इस ग्रंथ दी अगली कथा नो सुनो। सतगुरु तेग बहादुर वाले पासे दी जिहड़ी कथा है ओ मैं बाद दे विच बयान करांगा।
सो नर पहुंचो पुर करतार, अद्भुत गाथा हृदय विचार।
ओ करतारपुर दे विच आदमी पहुंचा है, अद्भुत गाथा हृदय विचार। ए जिहड़ी गाथा ओ देख के आया सी, ए बहुत ही अलौकिक सी।
तीर माल के सदन सिधायो, गुरु जानते सीस निवायो।
काली दे नाल ही ओ आदमी तीरमल दे घर दे विच पहुंच गया है। तीरमल नू गुरु जान के उसने सिर निवाया।
हाथ जोर सब कथा उचारी, मैं आवत इत जथा निहारी।
हाथ जोड़ के उस आदमी ने तीरमल दे अगे ओ सारी कथा बयान कीती। कहिंदा जी मैं आवत इत जथा निहारी, मैं करतारपुर वाल आ रहा सी, पर रस्ते दे विच जो मैं देखा है ओ तुहानू दसदा।
सतगुर तेग बहादुर तीर, देखे नदी बिपासा तीर।
वो आदमी कहिंदा कि ब्यासा दरिया नू मैं भी पार करना सी, उस वेले तेग बहादुर जी दा मेरे नाल मेल हो गया।
कहें सिख सो ग्रंथ ले जावो, श्री करतारपुरे पहुंचावो।
कहिंदा कि सतगुरु तेग बहादुर जी अपने सिखां नू कह रहे सन कि भाई सिखो, इह ग्रंथ नू लै जावो ते करतारपुर दे विच तीरमल दे कोल पहुंचा दिओ।
इते आवण को किनू न मानी, तब तर दीन ग्रंथ विच पानी।
ते कहिंदा कोई भी सिख इत्थे तुहाडे कोल आउण दे वास्ते जदों राजी ना होया ते फिर हुक्म करके आद ग्रंथ दी जिहड़ी बीड सी ओनू पानी दे विच तरवा दित्ता।
मोह संग कहियो तहां तू जात, तिन सो कह दीजै इह बात।
इस तों बाद कहिंदा है कि मैनू सतगुरु तेग बहादुर ने आख्या कि तू करतारपुर दे विच जा रहा है, इस करके साडा संदेशा जाके तू तीरमल नू दे दे।
सौ प्यो ग्रंथ बीच दरियाओ, आओ निकास पास ले जाओ।
तीरमल जी तुहाडे वास्ते इह संदेशा दिता है कि ग्रंथ साहिब नू दरिया दे विच सौंप दिता है, तुसी उत्थों जाके ग्रंथ नू कढ लो।
मैं गुर ते सुन देखत पयो, मंजी सहत तहां तर दयो।
वो आदमी तीरमल नू दसदा है कि मैं अपनी अखां दे नाल देखिया कि पीड़े दे समेत उन्हां ने ग्रंथ नू दरिया दे पानी दे विच रख दिता।
चल तूर नहीं मार गए आयो, तुम्हारे हिते आन सनायो।
कहिंदा कि मैं बड़ी छेती काली दे नाल रस्ते नू तय करके इत्थे पहुंचा हां ते तुहानू छेती आण के ए खबर दे दित्ती।
बिना ग्रंथ चूरत मल तीर, चित मैं पीर गहीर या धीर।
ग्रंथाकार भाई संतोख सिंह जी लिखदे ने कि जदों तीरमल नू खबर मिली है, तीरमल ते पहला ही बहुत ज्यादा ग्रंथ तो बगैर चुरदा सी, बड़ी चित दे विच पीड़ा सी।
सुनत बात को हरख उपायो, जान्यो हृदय मोह टिग आयो।
भीड़ दी गल सुन के ही बहुत ही ज्यादा तीरमल खुश होया, इस तरह दा खुश होया कि जिवें भीड़ ओहदे कोल पहुंच ही गई होवे।
बूझण लग्यो नीर मैं कैसे, रह सबूत सो पूरब जैसे।
एकदम भीड़ दी गल सुन के खुशी पैदा हुई है, दूसरे ही पल मन दे विच विचार आया, ए कहिंदा है कि दरिया दे पानी दे विच भीड़ नू रख दिता है, ਤੀਰਮਲ ਕਹਿੰਦਾ ਨੀਰ ਮੈਂ ਕੈਸੇ, ਕਹਿੰਦਾ ਕਿ ਪਾਣੀ ਦੇ ਵਿੱਚ ਬੀੜ ਕਿਵੇਂ ਸਾਬਤ ਰਹੇਗੀ ਜਿਵੇਂ ਕਿ ਪਹਿਲਾਂ ਸੀ। ਕਾਗਦ ਭੀਗ ਜਾਏ ਗਰ ਸੋਈ, ਲੇਹ ਨਿਕਾਸ ਕਾਜ ਕਿਆ ਹੋਈ। ਕਹਿੰਦਾ ਕਾਗਜ਼ ਤੇ ਭਿੱਜ ਜਾਣਗੇ, ਬੀੜ ਦੇ ਪੱਤਰੇ ਗਲ ਜਾਣਗੇ, ਤੇ ਜੇਕਰ ਕੱਢ ਵੀ ਲਿਆ ਗਿਆ ਤੇ ਫਿਰ ਕਿਸ ਕੰਮ ਦੇ। ਸੁਣ ਮਸੰਦ ਬੋਲਿਓ ਮਤ ਖੋਟਾ, ਇਹ ਕਿਆ ਕਰਿਓ ਨ ਕਿਨਹੂ ਹੋਟਾ। ਲਾਗੇ ਹੀ ਉਹ ਜਿਹੜਾ ਮਸੰਦ ਸੀ ਖੋਟਾ, ਜਿਹਦਾ ਨਾਮ ਸੀ ਸ਼ੀਹਾਂ, ਉਹ ਤੀਰਮਲ ਦੇ ਲਾਗੇ ਖਲੋਤਾ ਸੀ ਤੇ ਉਹ ਕਹਿੰਦਾ ਇਹ ਕਿਆ ਕਰਿਓ, ਇਹ ਤੇਗ ਬਹਾਦਰ ਨੇ ਕੀ ਕੀਤਾ, ਕਿਨਹੂ ਨਾ ਹੋਟਾ। ਕਹਿੰਦਾ ਇੱਕ ਐਸਾ ਕੰਮ ਕਰਨ ਤੋਂ ਕਿਸੇ ਨੇ ਵਰਜਿਆ ਨੀ ਤੇਗ ਬਹਾਦਰ ਨੂੰ। ਵੱਡੇ ਗੁਰ ਨਿੱਕੀ ਹੱਥ ਨਿਸ਼ਾਨੀ, ਮਹਾ ਮਹਾਤਮਵਾਨ ਸਮਾਨੀ। ਸ਼ੀਹਾਂ ਮਸੰਦ ਕਹਿੰਦਾ ਵੱਡੇ ਗੁਰੂ ਜੀ ਦੇ ਹੱਥਾਂ ਦੀ ਇਹ ਨਿਸ਼ਾਨੀ ਸੀ ਜਿਸ ਦਾ ਬਹੁਤ ਵੱਡਾ ਮਹਾਤਮ ਹੈ, ਜਿਹਦੇ ਵਰਗਾ ਮਹਾਤਮ ਹੋਰ ਕਿਸੇ ਚੀਜ਼ ਦਾ ਨਹੀਂ। ਗੁਰ ਸੰਗਤ ਜੇ ਦੇਖਣ ਚਾਹੇ, ਦਰਸ਼ਨ ਕਰੇ ਪਾਪ ਵੱਡ ਦਹੈ। ਗੁਰੂ ਦੀ ਜਿੰਨੀ ਵੀ ਸੰਗਤ ਹੈ ਉਹ ਸਾਰੀ ਦੀ ਸਾਰੀ ਆਦ ਬਾਣੀ ਦੀ ਬੀੜ ਦਾ ਦਰਸ਼ਨ ਕਰਨਾ ਚਾਹੁੰਦੀ ਹੈ, ਕਿਉਂਕਿ ਬੀੜ ਦਾ ਦਰਸ਼ਨ ਕਰਨ ਦੇ ਨਾਲ ਹੀ ਵੱਡੇ ਪਾਪ ਸੜ ਜਾਂਦੇ ਨੇ। ਹਮ ਤੇ ਯਾਰ ਆਪਣ ਤੇ ਖੋਇਓ, ਇਸ ਮੈਂ ਕੌਣ ਭਲੋ ਨਿਜ ਜੋਇਓ। ਸ਼ੀਹਾਂ ਮਸੰਦ ਕਹਿੰਦਾ ਕਿ ਸਾਡੇ ਤੇ ਆਪਣੇ ਕੰਮੋਂ ਬੀੜ ਨੂੰ ਗਵਾ ਦਿੱਤਾ ਹੈ, ਬੇਕਾਰ ਦੇ ਵਿੱਚ ਬੀੜ ਨੂੰ ਸਾਡੇ ਹੱਥੋਂ ਲੈ ਗਿਆ ਤੇ ਬੇਕਾਰ ਦੇ ਵਿੱਚ ਹੀ ਪਾਣੀ ਦੇ ਵਿੱਚ ਰੱਖ ਦਿੱਤਾ, ਨਾ ਸਾਡੇ ਕੰਮ ਬੀੜ ਆਈ ਤੇ ਨਾ ਹੀ ਉਹਦੇ ਕਿਸੇ ਕੰਮ ਦੀ ਰਹੀ। ਪੁਣ ਤੁਮ ਸੰਗ ਹਾਸ ਕਰ ਭੇਜਾ, ਸਲਤਾ ਤੇ ਨਿਕਾਸ ਕਰ ਲੈ ਜਾ। ਸ਼ੀਹਾਂ ਮਸੰਦ ਤੀਰਮਲ ਨੂੰ ਕਹਿੰਦਾ ਕਿ ਦੇਖੋ ਬੀੜ ਨੂੰ ਬੇਕਾਰ ਕਰ ਦਿੱਤਾ, ਨਾ ਉਹਨਾਂ ਦੇ ਕੰਮ ਦੀ ਰਹੀ ਤੇ ਨਾ ਸਾਡੇ ਕੰਮ ਦੀ ਰਹੀ, ਇੱਥੇ ਹੀ ਬਸਨੇ। ਵੇਖੋ ਗੁਰੂ ਜੀ ਤੁਮ ਪਰ ਸੰਗ ਹਾਸ ਕਰ ਭੇਜਾ, ਮਖੌਲ ਦੀ ਜਿਹੜੀ ਗੱਲ ਹੈ ਉਹ ਸੰਦੇਸ਼ੇ ਦੇ ਰੂਪ ਦੇ ਵਿੱਚ ਉਹਨੇ ਭੇਜ ਦਿੱਤੀ ਹੈ। ਸਲਤਾ ਤੇ ਨਿਕਾਸ ਕਰ ਲੈ ਜਾ, ਤੇਗ ਬਹਾਦਰ ਦਾ ਸੰਦੇਸ਼ ਆਇਆ, ਸੁਨੇਹਾ ਆਇਆ ਹੈ ਕਿ ਤੀਰਮਲ ਪਾਣੀ ਦੇ ਵਿੱਚੋਂ ਬੀੜ ਨੂੰ ਕੱਢ ਕੇ ਲੈ ਜਾ। ਵੇਖੋ ਤੀਰਮਲ ਜੀ ਕਿੰਨਾ ਵੱਡਾ ਉਹਨੇ ਮਜ਼ਾਕ ਕੀਤਾ ਹੈ, ਮਖੌਲ ਕੀਤਾ। ਬੜੋ ਕਾਜ ਤਿੰਨ ਦੀਨ ਬਿਗਾਰੀ, ਅਬ ਕੈਸੇ ਕੋ ਸਕੈ ਸੁਧਾਰੀ। ਤੇਗ ਬਹਾਦਰ ਨੇ ਬਹੁਤ ਵੱਡਾ ਜਿਹੜਾ ਕੰਮ ਹੈ ਉਹ ਵਿਗਾੜ ਦਿੱਤਾ ਹੈ, ਐਸਾ ਕੰਮ ਵਿਗਾੜ ਦਿੱਤਾ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਹੁਣ ਸੁਧਰ ਨਹੀਂ ਸਕਦਾ। ਤੀਰ ਮਾਲ ਚਿਤਵਨ ਚਿਤਵੰਤਾ, ਬੋਲਿਓ ਸਭ ਮੈਂ ਗੁਰੂ ਬਿਰ ਤੰਤਾ। ਤੀਰਮਲ ਮਨ ਦੇ ਵਿੱਚ ਬਹੁਤ ਹੀ ਚਿੰਤਾ ਕਰਦਾ ਹੈ ਤੇ ਸੋਚਦਾ ਹੈ, ਬੋਲਿਓ ਸਭ ਮੈਂ ਗੁਰੂ ਬਿਰਤੰਤਾ। ਸਤਿਗੁਰੂ ਤੇਗ ਬਹਾਦਰ ਦੇ ਬਾਰੇ ਸਾਰਿਆਂ ਨੂੰ ਸੁਣਾ ਕੇ ਤੀਰਮਲ ਕਹਿੰਦਾ ਆਛੋ ਹੀ ਤੈ ਕੀਨ ਉਚਾਰ, ਤਉ ਦੇਖੀਏ ਹਿਰਦੈ ਵਿਚਾਰ। ਆਪਣੇ ਮਸੰਦ ਸ਼ੀਹੇ ਨੂੰ ਤੀਰਮਲ ਕਹਿੰਦਾ ਕਿ ਤੂੰ ਜੋ ਕਹਿ ਰਿਹਾ ਹੈ ਲੱਗਦਾ ਹੈ ਕਿ ਠੀਕ ਹੈ, ਪਰ ਕਹਿੰਦਾ ਤਉ ਦੇਖੀਏ ਹਿਰਦੈ ਵਿਚਾਰ, ਪਰ ਫੇਰ ਵੀ ਆਪਣੇ ਮਨ ਦੇ ਵਿੱਚ ਸਾਨੂੰ ਵਿਚਾਰ ਕਰਕੇ ਸੋਚਣਾ ਚਾਹੀਦਾ। ਲਗ ਬੈ ਤੇ ਸਿਰ ਤੇਗ ਬਹਾਦਰ, ਵੱਡੇ ਗੁਰੂ ਪੀਠਾਨ ਆਦਰ। ਤੀਰਮਲ ਕਹਿੰਦਾ ਹੈ ਕਿ ਛੋਟੀ ਉਮਰ ਦੇ ਵਿੱਚ ਜਦੋਂ ਸਤਿਗੁਰੂ ਤੇਗ ਬਹਾਦਰ ਜੀ ਸਨ, ਉਸ ਵੇਲੇ ਵੱਡੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਇਹਨਾਂ ਦਾ ਬੜਾ ਆਦਰ ਮਾਣ ਕਰਦੇ ਸਨ। ਭੂਲ ਨਾ ਕਬਹੁ ਕੂਰ ਬਖਾਨਾ, ਰਹਿਓ ਸਦਾ ਮਨ ਸਦ ਗੁਣ ਸਾਨਾ। ਤੀਰਮਲ ਕਹਿੰਦਾ ਕਿ ਮੈਂ ਇਸ ਗੱਲ ਨੂੰ ਚੰਗੇ ਤਰੀਕੇ ਦੇ ਨਾਲ ਜਾਣਦਾ ਹਾਂ ਕਿ ਭੁੱਲ ਕੇ ਵੀ ਕਦੇ ਤੇਗ ਬਹਾਦਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਝੂਠ ਨਹੀਂ ਬੋਲਿਆ। ਰਹਿਓ ਸਦਾ ਮਨ ਸਦ ਗੁਣ ਸਾਨਾ, ਭਾਵ ਕਿ ਹਮੇਸ਼ਾ ਸ੍ਰੇਸ਼ਟ ਗੁਣਾਂ ਦੇ ਸੰਯੁਕਤ ਹੀ ਇਹ ਰਿਹਾ। ਅਬ ਪੀ ਪਿਖੋ ਬਕਾਲੇ ਮਾਹੇ, ਹਮ ਕੈਸੇ ਕੀਨੀ ਸੰਗ ਤਾਹੇ। ਧੀਰਮਲ ਕਹਿੰਦਾ ਹੈ ਕਿ ਇਸ ਤੋਂ ਇਲਾਵਾ ਆਪਾਂ ਹੋਰ ਵੀ ਗੱਲ ਵਿਚਾਰੀਏ ਕਿ ਬਕਾਲੇ ਦੇ ਵਿੱਚ ਅਸੀਂ ਜੋ ਕੁਝ ਉਹਦੇ ਨਾਲ ਕੀਤਾ ਉਹਨੇ ਫੇਰ ਵੀ ਸਾਡਾ ਭਲਾ ਹੀ ਚਾਹਿਆ। ਸੀਲ ਸਾਧ ਤਿੰਨ ਕੁਛ ਨਾ ਵਿਚਾਰਾ, ਹਮ ਪਰ ਪੁਣ ਕੀਨਸ ਉਪਕਾਰਾ। ਅਸੀਂ ਬੜਾ ਕੁਝ ਕੀਤਾ, ਗੋਲੀ ਦੇ ਨਾਲ ਮਾਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਫੇਰ ਵੀ ਆਪਣੇ ਸ਼ੀਲ ਤੇ ਸਾਧੂ ਪੁਣੇ ਦੇ ਸੁਭਾਅ ਨੂੰ ਤੇਗ ਬਹਾਦਰ ਨੇ ਨਹੀਂ ਛੱਡਿਆ, ਸਾਡੇ ਉੱਤੇ ਉਹਨੇ ਉਪਕਾਰ ਹੀ ਕੀਤਾ। ਲੁੱਟੀ ਵਸਤ ਭੇਜੀ ਤਤਕਾਲਾ, ਨਿਜ ਪੂਜਾ ਸੰਗ ਦੀਨ ਬਿਸਾਲਾ। ਜੇਕਰ ਉਹਦੀਆਂ ਚੀਜ਼ਾਂ ਨੂੰ ਲੁੱਟ ਕੇ ਲੈ ਆਂਦਾ ਤੇ ਜੇਕਰ ਮੱਖਣ ਫੇਰ ਸਾਡੀਆਂ ਸਾਰੀਆਂ ਚੀਜ਼ਾਂ ਨੂੰ ਲੁੱਟ ਕੇ ਲੈ ਗਿਆ ਤੇ ਉਹਨੇ ਸਾਰੀਆਂ ਚੀਜ਼ਾਂ ਵਾਪਸ ਸਾਡੇ ਕੋਲ ਭੇਜ ਦਿੱਤੀਆਂ। ਜਿਹੜਾ ਪੂਜਾ ਦਾ ਤਨ ਉਹਦੇ ਚਰਨਾਂ ਦੇ ਵਿੱਚ ਅਰਪਣ ਹੋਇਆ ਸੀ ਉਹਨੇ ਉਹ ਵੀ ਨਹੀਂ ਰੱਖਿਆ, ਉਹ ਵੀ ਮੋੜ ਦਿੱਤਾ। ਇਮ ਕਿਸ ਤੇ ਬਣ ਆਵੇ ਕਾਰ, ਜਾਂ ਤੇ ਲਖੀਅਤ ਸਾਧ ਉਦਾਰ। ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਇਹ ਹੋਰ ਕੋਈ ਵੀ ਆਦਮੀ ਕਰ ਨਹੀਂ ਸੀ ਸਕਦਾ, ਇਹ ਸਾਰੀਆਂ ਗੱਲਾਂ ਤੇਗ ਬਹਾਦਰ ਨੇ ਕੀਤੀਆਂ ਨੇ। ਇਸ ਕਰਕੇ ਧੀਰਮਲ ਆਪਣੇ ਛੇਹੇ ਮਸੰਦ ਨੂੰ ਕਹਿੰਦਾ ਕਿ ਮੈਨੂੰ ਤੇ ਲੱਗਦਾ ਕਿ ਸਾਧ ਰੂਪ ਹੈ, ਬੜਾ ਦਿਆਲੂ ਹੈ। ਪੋਰਾ ਬਹੁ ਸੁਭਾਵ ਜਿਨ ਕੇਰਾ, ਤਿਨਕੇ ਬਸ ਚ ਨਿਸ਼ਚੈ ਹੋਏ ਮੇਰਾ। ਕਹਿੰਦਾ ਕਿ ਜਿਹੜਾ ਬੜਾ ਭੋਲਾ ਹੈ, ਜਿਹਦਾ ਸੁਭਾਅ ਹੀ ਬਹੁਤ ਸਿੱਧਾ ਤੇ ਸਾਦਾ ਹੈ, ਉਹਨਾਂ ਦੇ ਆਖੇ ਹੋਏ ਬਚਨ ਦੇ ਉੱਤੇ ਧੀਰਮਲ ਕਹਿੰਦਾ ਕਿ ਮੈਨੂੰ ਭਰੋਸਾ ਹੈ, ਯਕੀਨ। ਹਾਸ ਕਰਨ ਸੋ ਕਿਉਂ ਨ ਜਾਣ, ਪੁਣ ਹਮ ਸੋ ਕੇ ਮਕੂਰ ਬਖਾਨ। ਕਹਿੰਦਾ ਕਿ ਮਜ਼ਾਕ ਦੀ ਗੱਲ ਤੇ ਉਹ ਕਦੇ ਵੀ ਨਹੀਂ ਕਰਦਾ ਤੇ ਜਿਹੜੀ ਗੱਲ ਆਖੀ ਹੈ ਇਹ ਝੂਠ ਨਹੀਂ ਹੋਵੇਗੀ, ਕਿਉਂਕਿ ਉਹਨੇ ਕਦੇ ਝੂਠ ਬੋਲਿਆ ਨਹੀਂ। ਜੇ ਅਬ ਕਰੀਏ ਭਲੇ ਵਿਚਾਰ, ਹਮ ਤੇ ਹੀ ਸਭ ਪਇਓ ਬਿਗਾਰ। ਛੇਹੇ ਮਸੰਦ ਨੂੰ ਧੀਰਮਲ ਕਹਿੰਦਾ ਕਿ ਜੇਕਰ ਚੰਗੇ ਤਰੀਕੇ ਦੇ ਨਾਲ ਭਲੀ ਵਿਚਾਰ ਕੀਤੀ ਜਾਵੇ ਤੇ ਜੋ ਵੀ ਕੁਝ ਮਾੜਾ ਵਿਗਾੜ ਕੀਤਾ ਹੈ ਉਹ ਅਸੀਂ ਹੀ ਖੜਾ ਕੀਤਾ। ਤਉ ਛਿਮਾ ਧਾਰਨ ਔਰ ਕੀਨ, ਇਤੋ ਪਦਾਰਥ ਪਟਸੋ ਦੇਣ। ਤਾਂ ਵੀ ਉਹਨੇ ਖਿਮਾ ਨੂੰ ਧਾਰਨ ਕੀਤਾ ਤੇ ਸਾਰੇ ਦਾ ਸਾਰਾ ਪਦਾਰਥ ਸਾਡੇ ਕੋਲ ਭੇਜ ਦਿੱਤਾ। ਚਲੋ ਨਦੀ ਕੋ ਅਬੈ ਨਿਹਾਰ, ਗ੍ਰੰਥ ਨਿਕਾਸੈ ਬੌਰ ਸੰਵਾਰ। ਮਸੰਦ ਨੂੰ ਧੀਰਮਲ ਕਹਿੰਦਾ ਕਿ ਚਲੀਏ ਆਪਾਂ ਦਰਿਆ ਤੇ ਜਾ ਕੇ ਵੇਖੀਏ ਤੇ ਗ੍ਰੰਥ ਦੀ ਬੀੜ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢ ਕੇ ਸਾਂਭ ਲਈਏ। ਸ੍ਰੀ ਨਾਨਕ ਆਦਿਕ ਗੁਰ ਸਾਰੇ, ਕੀਨ ਮਨਾਵਣ ਮੈਂ ਬਹੁ ਵਾਰੇ। ਕਹਿੰਦਾ ਹੈ ਧੀਰਮਲ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਬਾਕੀ ਸਾਰੇ ਹੀ ਗੁਰੂ ਸਹਿਬਾਨਾਂ ਨੂੰ ਮੈਂ ਬਹੁਤ ਵਾਰੀ ਬੇਨਤੀਆਂ ਕੀਤੀਆਂ ਨੇ, ਉਹਨਾਂ ਨੂੰ ਮਨਾਇਆ। ਕਰਨ ਤਿਹਾਵਲ ਮਾਨਿਓ ਕਨੋ, ਭਏ ਸਹਾਇ ਅਬ ਮਨ ਗਿਨੋ। ਮੈਂ ਬਹੁਤਾ ਸਾਰਾ ਕੜਾ ਪ੍ਰਸ਼ਾਦ ਵੀ ਸੁੱਖਿਆ ਕਿ ਜੇਕਰ ਬੀੜ ਮਿਲੇਗੀ ਤੇ ਬਹੁਤਾ ਸਾਰਾ ਕੜਾ ਪ੍ਰਸ਼ਾਦ ਮੈਂ ਵੰਡਾਂਗਾ। ਕਹਿੰਦਾ ਭਏ ਸਹਾਇ ਆਏ, ਮੈਨੂੰ ਲੱਗਦਾ ਕਿ ਸਤਿਗੁਰਾਂ ਸਾਰਿਆਂ ਨੇ ਮੇਰੀ ਸਹਾਇਤਾ ਕੀਤੀ ਹੈ ਤੇ ਬੀੜ ਮੇਰੇ ਹੱਥ ਲੱਗਣ ਜਾ ਰਹੀ ਹੈ। ਮੈਂ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਸੋਚਦਾ।
ਦੁਰਲਭ ਉੱਤਮ ਗ੍ਰੰਥ ਪਦਾਰਥ, ਜੇਕਰ ਲਹਿ ਭਏ ਸਭ ਸਵਾਰਥ।
ਕਹਿੰਦਾ ਕਿ ਦੁਰਲਭ ਜਿਹੜਾ ਉੱਤਮ ਪਦਾਰਥ ਹੈ ਉਹ ਗ੍ਰੰਥ ਦੀ ਬੀੜ ਹੈ, ਜੇਕਰ ਸਾਨੂੰ ਪ੍ਰਾਪਤ ਹੋ ਗਈ ਤੇ ਸਾਡੇ ਸਾਰੇ ਸਵਾਰਥ ਪੂਰੇ ਹੋ ਜਾਣਗੇ।
ਮੋਹ ਬਾਂਸ ਮੇ ਰਹੇ ਬਡਾਈ, ਚੜ੍ਹੇ ਅਕੋਰਨ ਕੇ ਸਮੁਦਾਈ।
ਸਦੀਵੀ ਤੌਰ ਦੇ ਉੱਤੇ ਇਹ ਜਿਹੜੀ ਬੀੜ ਹੈ ਮੇਰੀ ਵੰਸ਼ ਦੇ ਵਿੱਚ ਹੀ ਮੇਰੇ ਤੋਂ ਬਾਅਦ ਵੀ ਰਹੇਗੀ ਤੇ ਹਰ ਇੱਕ ਸਮੇਂ ਦੇ ਉੱਤੇ ਬਹੁਤੀਆਂ ਸਾਰੀਆਂ ਭੇਟਾਵਾਂ ਘਰ ਦੇ ਵਿੱਚ ਗ੍ਰੰਥ ਦੀ ਬਦੌਲਤ ਆਉਂਦੀਆਂ ਹੀ ਰਹਿਣਗੀਆਂ।
ਤਿਸ ਹੀ ਸੰਗ ਸੁਗੁਰਤਾ ਗਾਦੀ, ਬਣੇ ਆਬਾਦੀ ਚੂਰ ਬਾਦੀ।
ਧੀਰਮਲ ਕਹਿੰਦਾ ਹੈ ਕਿ ਬੀੜ ਦੇ ਸਦਕਾ ਹੀ ਜਿਹੜੀ ਗੁਰਿਆਈ ਗੱਦੀ ਹੈ ਉਹ ਆਬਾਦ ਰਹੇਗੀ ਮੇਰੇ ਘਰ ਦੇ ਵਿੱਚ ਝੂਰੇ ਬਾਦੀ, ਭਾਵ ਕੇ ਵਿਰੋਧੀ ਸਾਰੇ ਝੂਰਦੇ ਰਹਿਣਗੇ, ਪਛਤਾਉਂਦੇ ਰਹਿਣਗੇ। ਜਥਾ ਰੰਕ ਸੁਰ ਤਰ ਕੋ ਪਾਵੇ ਮੋਕੋ ਐਸ ਆਨੰਦ ਉਪ ਜਾਵੇ। ਤੀਰਮਲ ਕਹਿੰਦਾ ਕਿ ਜਿਵੇਂ ਕਿਸੇ ਕੰਗਾਲ ਨੂੰ ਕਲਪ ਦਾ ਰੁੱਖ ਮਿਲ ਜਾਵੇ ਮੈਨੂੰ ਇਸ ਤਰ੍ਹਾਂ ਦੀ ਖੁਸ਼ੀ ਹੋਵੇਗੀ ਜਦੋਂ ਬੀੜ ਨੂੰ ਆਪਣੇ ਘਰ ਦੇ ਵਿੱਚ ਮੈਂ ਲੈ ਆਵਾਂਗਾ।
ਚੱਲ ਬੇ ਕੀ ਤਿਆਰੀ ਕਰ ਲੀਜੈ ਇਸ ਮੈਂ ਸੰਸੈ ਨੈਕ ਨਾ ਕੀਜੈ।
ਸ਼ੀਹ ਮਸੰਦ ਨੂੰ ਤੀਰਮਲ ਕਹਿੰਦਾ ਕਿ ਤੂੰ ਜਾਣ ਦੀ ਤਿਆਰੀ ਕਰ, ਇਹ ਜੋ ਸੰਦੇਸ਼ਾ ਆਇਆ ਹੈ ਇਹਦੇ ਵਿੱਚ ਰਤਾ ਮਾਤਰ ਵੀ ਸ਼ੰਕਾ ਨਾ ਕਰ।
ਸੁਣ ਮਸੰਦ ਸ਼ੀਹ ਬਚ ਕਹਿਓ ਬਾਤਨ ਤੇ ਆਨੰਦ ਕਿਮ ਲਹਿਓ।
ਸ਼ੀਹ ਮਸੰਦ ਕਹਿੰਦਾ ਬਾਤਨ ਤੇ ਆਨੰਦ ਕਿਮ ਲਹਿਓ, ਇਹ ਤੂੰ ਗੱਲਾਂ ਦਾ ਆਨੰਦ ਲੈ ਰਿਹਾ, ਬੀੜ ਨੀ ਲੱਭਣੀ ਉਥੇ ਗਲਗੀ ਹੋਵੇਗੀ। ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕਹਿ ਕੇ ਹੀ ਤੂੰ ਬੜਾ ਖੁਸ਼ ਹੋ ਰਿਹਾ।
ਕਹਿੰਦਾ ਤੇਰੋ ਹੈ ਸ਼ਰੀਕ ਸੋ ਭਾਰਾ ਸ਼ੁਭ ਗੁਣਵੰਤਾ ਜਿਸੈ ਵਿਚਾਰਾ।
ਕਹਿੰਦਾ ਤੇਰਾ ਬਹੁਤ ਵੱਡਾ ਸ਼ਰੀਕ ਹੈ, ਤੇਰਾ ਵੱਡਾ ਵੈਰੀ ਹੈ ਤੇਗ ਬਹਾਦਰ ਜਿਹਦੇ ਚੰਗੇ ਗੁਣਾਂ ਦਾ ਤੂੰ ਵਿਸਥਾਰ ਕਰ ਰਿਹਾ।
ਹਾਸੀ ਕਰੀ ਤੋਹ ਸੰਗ ਐਸੇ ਜਗ ਮੈਂ ਹੋਰਾ ਹੋਏ ਹੈ ਜੈਸੇ।
ਕਹਿੰਦਾ ਤੂੰ ਸਮਝ ਨਹੀਂ ਰਿਹਾ, ਤੇਰੇ ਨਾਲ ਬਹੁਤ ਵੱਡਾ ਉਸਨੇ ਮਖੌਲ ਕੀਤਾ ਹੈ।
ਜਗ ਮੈਂ ਹੋਰਾ ਹੋਏ ਹੈ ਜੈਸੇ, ਜਿਸ ਕਰਕੇ ਤੂੰ ਜਗ ਦੇ ਵਿੱਚ ਹੌਲਾ ਹੋਵੇਗਾ,
ਕਿਉਂਕਿ ਲੋਕੀ ਸਾਰੇ ਦੇਖਣਗੇ ਕਿ ਪਾਣੀ ਦੇ ਵਿੱਚ ਬੀੜ ਨੂੰ ਰੱਖਿਆ ਤੇ ਸੰਦੇਸ਼ਾ ਘੱਲਿਆ ਤੇ ਧੀਰਮਲ ਬੀੜ ਨੂੰ ਕੱਢਣ ਦੇ ਵਾਸਤੇ ਜਾ ਰਿਹਾ, ਤੇ ਜਦੋਂ ਬੀੜ ਉਥੋਂ ਨਾ ਪ੍ਰਾਪਤ ਹੋਈ ਤੇ ਫਿਰ ਆਪੇ ਤੇਰਾ ਮਜ਼ਾਕ ਲੋਕੀ ਉਡਾਉਣਗੇ ਕਿ ਕਿੰਨਾ ਮੂਰਖ ਆਦਮੀ ਹੈ, ਪਾਣੀ ਦੇ ਵਿੱਚ ਕਾਗਜ਼ ਦੀ ਬੀੜ ਹੈ ਉਹ ਕਿਸ ਤਰ੍ਹਾਂ ਸਾਬਤ ਰਹਿ ਸਕਦੀ ਹੈ।
ਕਹਿੰਦਾ ਮਖੌਲ ਕੀਤਾ ਹੈ, ਤੂੰ ਸਮਝ ਨਹੀਂ ਰਿਹਾ, ਤੂੰ ਜੱਗ ਦੇ ਵਿੱਚ ਹੌਲਾ ਹੋਵੇਗਾ, ਲੋਕੀ ਤੇਰਾ ਮਖੌਲ ਉਡਾਉਣਗੇ।
ਖੋਜੈ ਜਬ ਹੂੰ ਜਾਏ ਬਿਪਾਸਾ ਸੁਣ ਪਿਖ ਕਰੇ ਸਕਲ ਨਰ ਹਾਸਾ। ਜਦੋਂ ਬਿਆਸਾ ਦਰਿਆ ਦੇ ਪਾਣੀ ਦੇ ਵਿੱਚੋਂ ਬੀੜ ਨੂੰ ਲੱਭਣ ਦੇ ਵਾਸਤੇ ਜਾਵੇਗਾ ਤੇ ਜਿਹੜਾ ਵੀ ਦੇਖੇਗਾ ਤੇ ਜਿਹੜਾ ਵੀ ਇਸ ਗੱਲ ਨੂੰ ਸੁਣੇਗਾ ਉਹ ਹਰ ਕੋਈ ਤੇਰਾ ਮਜ਼ਾਕ ਹੀ ਉਡਾਏਗਾ।
ਬਿਨਾ ਅਕਲ ਤੇ ਜਾਣੈ ਤੋਹੀ ਨਦੀ ਸਵੇਗ ਵਿਖੇ ਕਿਆ ਹੋਹੀ।
ਸ਼ੀਹਾਂ ਕਹਿੰਦਾ ਹੈ ਕਿ ਸਾਰੇ ਦੇ ਸਾਰੇ ਤੈਨੂੰ ਬੇਅਕਲਾ ਜਾਣਨਗੇ, ਬੇਵਕੂਫ ਜਾਣਨਗੇ, ਸਾਰੇ ਦੇ ਸਾਰੇ ਸੋਚਣਗੇ ਕਿ ਇੰਨਾ ਡੂੰਘਾ ਪਾਣੀ ਤੇ ਇੰਨੇ ਤੇਜ ਪ੍ਰਵਾਹ ਵਾਲਾ ਪਾਣੀ ਉਹਦੇ ਚ ਬੀੜ ਕਿੱਥੋਂ ਇਹ ਲੱਭ ਰਹੇ।
ਬਹਿਓ ਹੋਏ ਗੋ ਜਲ ਕੇ ਜ਼ੋਰ ਕੇਤਕ ਥਾਣ ਕਰੋਗੇ ਟੋਰ।
ਇਸ ਤੋਂ ਇਲਾਵਾ ਸ਼ੀਹਾਂ ਮਸੰਦ ਕਹਿੰਦਾ ਕਿ ਪਾਣੀ ਦੇ ਤੇਜ ਪ੍ਰਵਾਹ ਦੇ ਨਾਲ ਪਤਾ ਨੀ ਕਿੱਥੇ ਦਾ ਕਿੱਥੇ ਉਹ ਰੁੜ ਕੇ ਚਲਿਆ ਗਿਆ ਹੋਵੇਗਾ ਗ੍ਰੰਥ। ਕੇਤਕ ਥਾਣ ਕਰੋਗੋ ਟੋਰ, ਤੂੰ ਕਿੱਥੋਂ ਕਿੱਥੋਂ ਜਾ ਕੇ ਲੱਭੇਗਾ।
ਕਿਮ ਪ੍ਰਾਪਤ ਵੈ ਹਿਰਦੈ ਵਿਚਾਰੋ ਦਬਿਓ ਹੋਏ ਸਿਕਤਾ ਪਰ ਭਾਰੋ।
ਕਹਿੰਦਾ ਕਿ ਕਿਸੇ ਵੀ ਤਰੀਕੇ ਦੇ ਨਾਲ ਖਰਾਬ ਹੋਇਆ ਵੀ ਜਿਹੜਾ ਗ੍ਰੰਥ ਹੈ ਉਹ ਤੈਨੂੰ ਲੱਭ ਨਹੀਂ ਸਕਣਾ। ਮਨ ਦੇ ਵਿੱਚ ਵਿਚਾਰ ਕਰ ਕਿ ਰੇਤੇ ਦੇ ਥੱਲੇ ਦੱਬ ਗਿਆ ਹੋਵੇਗਾ, ਕਿਵੇਂ ਲੱਭੇਗਾ।
ਕਹਿੰਦਾ ਜੇ ਕਦਾਂਚ ਕਰ ਆਵੇ ਹਾਥ ਕਾਗਜ਼ ਘਰ ਹੋਏ ਜਲ ਸਾਥ।
ਕਹਿੰਦਾ ਕਿ ਜੇਕਰ ਲੱਭ ਵੀ ਗਿਆ ਤੇ ਅਸਲ ਰੂਪ ਦੇ ਵਿੱਚ ਉਹ ਲੱਭ ਨਹੀਂ ਸਕਦਾ, ਭਾਵ ਕੇ ਸਾਰੇ ਪੱਤਰੇ ਉਹਦੇ ਗਲ ਗਏ ਹੋਣਗੇ, ਬੇਕਾਰ ਹਾਲਤ ਦੇ ਵਿੱਚ ਲੱਭੇਗਾ ਜੇਕਰ ਲੱਭਿਆ ਵੀ ਤਾਂ।
ਉਜਰ ਆਪਣੋ ਕਿਉ ਤੂੰ ਖੋਵੇ ਨਹੀਂ ਸ਼ਰੀਕ ਕੋ ਆਸ਼ੈ ਜੋਵੇ।
ਮਸੰਦ ਕਹਿੰਦਾ ਕਿ ਤੂੰ ਆਪਣੀ ਤਾਕਤ ਨੂੰ ਬੇਕਾਰ ਦੇ ਵਿੱਚ ਹੀ ਗਵਾਉਣਾ ਚਾਹੁੰਦਾ ਹੈ, ਨਹੀਂ ਸ਼ਰੀਕ ਕੋ ਆਸ਼ੈ ਜੋਵੇ, ਤੇਰਾ ਜਿਹੜਾ ਤੇਗ ਬਹਾਦਰ ਸ਼ਰੀਕ ਹੈ ਉਹਦੇ ਇਰਾਦੇ ਨੂੰ ਤੂੰ ਨਹੀਂ ਜਾਣਦਾ।
ਪ੍ਰਥਮ ਪਦਾਰਥ ਜੇ ਸਭ ਮੋਰੇ ਕਿਮ ਦੀਨੇ ਸੋ ਲਖਿਓ ਨਾ ਥੋਰੇ।
ਕਹਿੰਦਾ ਕਿ ਪਹਿਲਾਂ ਜਿਹੜੇ ਪਦਾਰਥ ਸਾਰੇ ਦੇ ਸਾਰੇ ਮੋੜੇ ਨੇ,
ਕਿਮ ਦੀਨੇ ਸੋ ਲਖਿਓ ਨਾ ਥੋਰੇ, ਭਾਵ ਕੇ ਸੋ ਤੂੰ ਥੋੜਾ ਵੀ ਨਹੀਂ ਜਾਣ ਸਕਿਆ ਕਿ ਕਿਉਂ ਮੋੜੇ ਨੇ,
ਤੇ ਜੇਕਰ ਮੋੜਨਾ ਹੀ ਹੁੰਦਾ ਗ੍ਰੰਥ ਤੇ ਉਦੋਂ ਹੀ ਮੋੜ ਦਿੰਦਾ।
ਮਹਿਮਾ ਸੰਗਤ ਵਿਖੇ ਵਧਾਵਨ ਆਪਣੇ ਗੁਣ ਗਣ ਕਰਤ ਦਿਖਾਵਣ। ਸੰਗਤ ਦੇ ਵਿਚ ਆਪਣੀ ਮਹਿਮਾ ਨੂੰ ਵਧਾਉਣ ਦੇ ਵਾਸਤੇ ਤੇ ਆਪਣੇ ਗੁਣਾਂ ਦਾ ਬਹੁਤਾ ਜਿਆਦਾ ਵਿਸਥਾਰ ਕਰਨ ਦੇ ਵਾਸਤੇ ਇਹ ਸਾਰਾ ਕੁਝ ਉਸਨੇ ਕੀਤਾ।
ਜਿਸ ਕੋ ਲੋਕ ਬਿਲੋਕ ਬਿਸਾਲੇ ਅਰ ਪੈਣ ਪਦਾਰਥ ਜਾਲੇ।
ਤੇਗ ਬਹਾਦਰ ਨੇ ਸੋਚਿਆ ਕਿ ਮੇਰੀ ਇਸ ਤਰ੍ਹਾਂ ਦੀ ਵਡਿਆਈ ਜਦੋਂ ਲੋਕ ਸਮਝਣਗੇ ਤੇ ਫਿਰ ਬਹੁਤ ਸਾਰੀ ਭੇਟਾ ਮੈਨੂੰ ਆਣ ਕੇ ਮੱਥਾ ਟੇਕਣਗੇ ਤੇ ਸਮਝਣਗੇ ਕਿ ਮੈਂ ਬਹੁਤ ਵਧੀਆ ਗੁਰੂ ਹਾਂ। ਇਹ ਉਹਦੇ ਵਿਚਾਰ ਦੀ ਗੱਲ ਹੈ।
ਆਸ਼ਾ ਗੁੜ ਲਖਿਓ ਤੁਮ ਨਾਹੀ ਨਿਸ਼ਚੈ ਕਰੋ ਸ਼ਤਰੂ ਬਚ ਮਾਹੀ।
ਸਿਹਾ ਮਸੰਦ ਧੀਰਮਲ ਨੂੰ ਕਹਿੰਦਾ ਕਿ ਆਪਣੇ ਵੈਰੀ ਦੇ ਗੂੜ ਇਰਾਦੇ ਨੂੰ ਤੂੰ ਸਮਝ ਨਹੀਂ ਸਕਿਆ, ਨਿਸ਼ਚੈ ਕਰੋ ਸ਼ਤਰੂ ਬਚ ਪਾਹੀ। ਜਿਹੜਾ ਤੇਗ ਬਹਾਦਰ ਤੇਰਾ ਸਾਰਿਆਂ ਤੋਂ ਵੱਡਾ ਵੈਰੀ ਹੈ, ਤੂੰ ਉਹਦੀਆਂ ਗੱਲਾਂ ਦੇ ਉੱਤੇ ਯਕੀਨ ਕਰ ਰਿਹਾ। ਸੰਪਾਦਕ ਜੀ ਲਿਖਦੇ ਨੇ, ਦੇਖੋ ਕੋ ਮੰਤਰੀਆਂ ਦੀ ਕੁਸੰਗਤ ਕਿੱਥੋਂ ਤੱਕ ਮਤ ਮਾਰਨ ਦੇ ਉਪਦੇਸ਼ ਦਿੰਦੀ ਹੈ। ਵੱਡੇ ਪੁਰਖਾਂ ਨੂੰ ਝੂਠੇ ਖੁਸ਼ਾਮਦੀਆਂ ਤੋਂ ਸਦਾ ਬਚ ਕੇ ਰਹਿਣਾ ਚਾਹੀਦਾ ਹੈ। ਸੰਪਾਦਕ ਜੀ ਆਪਣਾ ਸੁਝਾਅ ਪੇਸ਼ ਕਰਦੇ ਨੇ ਕਿ ਦੇਖੋ ਕਿਸ ਤਰ੍ਹਾਂ ਦੀਆਂ ਗੱਲਾਂ ਕਹਿ ਕਹਿ ਕੇ ਧੀਰਮਲ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰਦਾ ਹੈ ਸਿਹਾ ਮਸੰਦ।
ਇਤਿਆਦਕ ਬਹੁ ਕਯੋ ਮਸੰਦ ਜੋ ਗੁਰ ਨਿੰਦਕ ਹੋਤੋ ਬਿਲੰਦ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਉਸ ਸਿਹੇ ਮਸੰਦ ਨੇ ਧੀਰਮਲ ਨੂੰ ਆਖੀਆਂ ਨੇ ਜਿਹੜਾ ਮਸੰਦ ਗੁਰੂ ਜੀ ਦਾ ਬਹੁਤ ਵੱਡਾ ਨਿੰਦਕ।
ਰਾਖਿਓ ਰੋਕ ਚੜਨ ਨਹੀਂ ਦਇਓ ਸੋ ਦੇ ਨੇਮ ਬਤੀਤ ਕਰ ਗਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਰੋਕ ਕੇ ਰੱਖ ਦਿੱਤਾ ਮਸੰਦ ਨੇ, ਜਾਨ ਨਹੀਂ ਦਿੱਤਾ ਧੀਰਮਲ ਨੂੰ, ਉਹ ਦਿਨ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਿਆ।
ਗੁਰ ਸੋ ਧੀਰ ਮਲ ਕਰ ਬਿਨਤੀ ਸਗਰੀ ਨਿਸਮਨ ਗਿਨ ਗਿਨਤੀ।
ਕਵੀ ਜੀ ਲਿਖਦੇ ਨੇ ਕਿ ਰਾਤ ਦੇ ਵੇਲੇ ਫਿਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਤੱਕ ਸਾਰਿਆਂ ਗੁਰੂਆਂ ਦੇ ਅੱਗੇ ਧੀਰਮਲ ਨੇ ਅਰਜਾਂ ਬੇਨਤੀਆਂ ਕੀਤੀਆਂ ਨੇ। ਸਾਰੀ ਰਾਤ ਇਸ ਤਰ੍ਹਾਂ ਵਿਚਾਰਾਂ ਦੇ ਵਿੱਚ ਹੀ ਲੰਘ ਗਏ।
ਉਤਰੈ ਚੜੈ ਗੱਟੀ ਬਹੁ ਵਾਰੀ ਭਈ ਪ੍ਰਾਂਤ ਚੜ ਬੇ ਕੋ ਤਿਆਰੀ।
ਅਨੇਕਾਂ ਹੀ ਗਿਣਤੀਆਂ ਉਹ ਤਾਂ ਚੜਦੀਆਂ ਨੇ, ਅਨੇਕਾਂ ਹੀ ਹੇਠਾਂ ਡਿੱਗਦੀਆਂ ਨੇ। ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ, ਪ੍ਰਭਾਤ ਹੋ ਗਈ ਸਵੇਰ ਹੋ ਗਈ।
ਗੁਰੂ ਬਾਕ ਪਰ ਨਿਸ਼ਚਾ ਧਰੈ ਕੂਰ ਨਾ ਕਹੈ ਸਦਾ ਸਚ ਰਹਿਣਾ।
ਸਤਿਗੁਰੂ ਤੇਗ ਬਹਾਦਰ ਜੀ ਦੇ ਆਖੇ ਹੋਏ ਬਚਨਾਂ ਦੇ ਉੱਤੇ ਯਕੀਨ ਨੂੰ ਧਾਰਨ ਕਰਦਾ ਹੈ ਧੀਰਮਲ, ਸੋਚਦਾ ਹੈ
ਕੂਰ ਨਾ ਕਹੈ ਸਦਾ ਸਚ ਰਹਿਣਾ,
ਕਿਉਂਕਿ ਤੇਗ ਬਹਾਦਰ ਜੀ ਕਦੇ ਝੂਠ ਨਹੀਂ ਬੋਲਦੇ, ਉਹ ਹਮੇਸ਼ਾ ਸੱਚ ਬੋਲਦੇ ਨੇ।
ਸ਼ੀਹਾ ਦੁਸ਼ਟ ਮਸੰਦ ਹਟਾਵੈ ਗੁਰਮੈ ਔਗਣ ਕਲਪ ਸੁਣਾਵੈ।
ਹੁਣ ਧੀਰਮਲ ਜਦੋਂ ਜਾਣ ਦੀ ਤਿਆਰੀ ਕਰਦਾ ਕਿ ਸਤਿਗੁਰੂ ਜੀ ਝੂਠ ਨਹੀਂ ਬੋਲਦੇ, ਉਹਨਾਂ ਦਾ ਬਚਨ ਸੱਚਾ ਹੈ, ਤੇ ਸ਼ੀਹਾ ਮਸੰਦ ਜਿਹੜਾ ਵੱਡਾ ਦੁਸ਼ਟ ਹੈ ਉਹ ਹਟਾ ਦਿੰਦਾ ਹੈ।
ਗੁਰਮੈ ਔਗਣ ਕਲਪ ਸੁਣਾਵੈ,
ਗੁਰੂ ਜੀ ਦੇ ਵਿੱਚ ਔਗਣ ਕੱਢ ਕੱਢ ਕੇ ਉਹ ਦੱਸ ਦਿੰਦਾ।
ਪੁਨ ਮਿਟ ਰਹਿ ਸੰਦੇਹ ਉਪਾਏ ਚਿਤ ਮੇ ਨਹੀਂ ਸਥਿਰਤਾ ਪਾਏ।
ਮਸੰਦ ਦੀਆਂ ਗੱਲਾਂ ਨੂੰ ਸੁਣ ਕੇ ਫੇਰ ਸ਼ੱਕ ਪੈਦਾ ਹੋ ਜਾਂਦਾ ਹੈ ਧੀਰਮਲ ਦੇ ਮਨ ਦੇ ਵਿੱਚ, ਤੇ ਫੇਰ ਉਹ ਨਹੀਂ ਜਾਂਦਾ।
ਚਿੱਤ ਮੈਂ ਨਹੀਂ ਸਥਿਰਤਾ ਪਾਏ,
ਇਸ ਤਰੀਕੇ ਦੇ ਨਾਲ ਚਿੱਤ ਦੇ ਵਿੱਚ ਕੋਈ ਟਿਕਾ ਨਹੀਂ ਹੈ, ਕੋਈ ਇਕਾਗਰਤਾ ਨਹੀਂ।
ਆਠੋਂ ਜਾਮ ਸਚਿੰਤ ਬਿਤਾਵੈ ਚੜਨ ਲੱਗੇ ਤਬ ਦੁਸ਼ਟ ਹਟਾਵੈ।
ਹੁਣ ਰੋਜ਼ ਦੀ ਹੀ ਗੱਲ ਬਣ ਗਈ ਹੈ, ਉਹ ਜਾਣ ਦੀ ਤਿਆਰੀ ਕਰਦਾ ਤੇ ਮਸੰਦ ਗੱਲਾਂ ਕਹਿ ਕੇ ਹਟਾ ਦਿੰਦਾ। ਕਵੀ ਜੀ ਲਿਖਦੇ ਨੇ, ਕਾਫੀ ਸਾਰੇ ਦਿਨ ਬਤੀਤ ਹੋ ਗਏ, ਅੱਠੇ ਪੈਰ ਚਿੰਤਾ ਦੇ ਵਿੱਚ ਹੀ ਧੀਰਮਲ ਆਪਣੇ ਦਿਨਾਂ ਨੂੰ ਬਿਤਾਉਂਦਾ।
ਕਿਤਕ ਦਿਵਸ ਬੀਤੇ ਇਸ ਭਾਂਤੀ ਮਿਲ ਮਿਲ ਕਰ ਤੇ ਅਨਕ ਬਿਦ ਬਾਤੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਾਫੀ ਸਾਰੇ ਦਿਨ ਇਸੇ ਤਰੀਕੇ ਦੇ ਨਾਲ ਹੀ ਬਤੀਤ ਹੋ ਗਏ, ਮਿਲ ਮਿਲ ਕੇ ਅਨੇਕਾਂ ਵਿਧੀਆਂ ਦੇ ਨਾਲ ਵਿਚਾਰਾਂ ਕੀਤੀਆਂ ਧੀਰਮਲ ਨੇ।
ਕਵੀ ਜੀ ਲਿਖਦੇ ਨੇ, ਕਹੋ ਕਹਾਂ ਲਗ ਸਕਲ ਬਿਰਤਾਂਤ ਚਿਤ ਮੈਂ ਅਤ ਚਿੰਤਾ ਚਿਤਵੰਤ।
ਕਵੀ ਜੀ ਲਿਖਦੇ ਨੇ ਕਿ ਮੈਂ ਸਾਰਾ ਬਿਰਤਾਂਤ ਕਿੱਥੋਂ ਕ ਤੱਕ ਲਿਖ ਕੇ ਬਿਆਨ ਕਰਾਂ, ਚਿੱਤ ਦੇ ਵਿੱਚ ਬਹੁਤ ਹੀ ਜ਼ਿਆਦਾ ਧੀਰਮਲ ਦੇ ਚਿੰਤਾ ਹੈ।
ਗੁਰ ਪਰ ਕਰੈ ਜਬੈ ਵਿਸ਼ਵਾਸ ਦੁਸ਼ਟ ਮਸੰਤ ਸੋ ਦੇਤ ਬਿਨਾਸ।
ਜਦੋਂ ਹੀ ਸਤਿਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਦੇ ਉੱਤੇ ਧੀਰਮਲ ਵਿਸ਼ਵਾਸ ਨੂੰ ਧਾਰਨ ਕਰਦਾ ਹੈ, ਉਦੋਂ ਹੀ ਦੁਸ਼ਟ ਮਸੰਦ ਉਸ ਸਾਰੇ ਵਿਸ਼ਵਾਸ ਨੂੰ ਖਤਮ ਕਰ ਦਿੰਦਾ।
ਗੁਰ ਜਸ ਸਵਾਤੀ ਬੂੰਦ ਸਮਾਨ ਸਿੱਖ ਮਨ ਸਕਤਾ ਪਰੈ ਜਿਆਨ।
ਹੁਣ ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਸਤਿਗੁਰੂ ਦਾ ਜਿਹੜਾ ਜਸ ਹੈ ਉਹ ਸਵਾਤੀ ਦੀ ਬੂੰਦ ਵਰਗਾ ਹੁੰਦਾ ਹੈ। ਸਿੱਖ ਮਨ ਸਕਤਾ ਪਰੈ ਜਿਆਨ, ਭਾਵ ਕੇ ਸਿੱਖ ਦੇ ਮਨ ਦੇ ਵਿੱਚ ਜੇਕਰ ਉਹ ਜਸ ਰੂਪੀ ਬੂੰਦ ਆਣ ਕੇ ਪੈ ਜਾਵੇ।
ਮੁਕਤਾ ਆਨੰਦ ਅਮੋਲਕ ਹੋਏ, ਦਾਰਦ ਚਿੰਤਾ ਸਭ ਦੇ ਖੋਏ।
ਭਾਵ ਕੇ ਗੁਰੂ ਦਾ ਜਿਹੜਾ ਜਸ ਹੈ ਉਹ ਸਵਾਤੀ ਬੂੰਦ ਵਰਗਾ ਹੈ, ਜੇਕਰ ਪ੍ਰੇਮੀ ਸਿੱਖ ਦੇ ਮਨ ਦੇ ਵਿੱਚ ਉਸ ਬੂੰਦ ਦਾ ਟਿਕਾ ਹੋ ਜਾਂਦਾ ਤੇ ਫੇਰ ਜਿਹੜਾ ਵੱਡ ਮੁੱਲਾ ਆਨੰਦ ਦੇਣ ਵਾਲਾ ਮੁਕਤੀ ਦਾ ਪਦਾਰਥ ਹੈ ਉਹ ਉਸ ਨੂੰ ਮਿਲਦਾ ਹੈ।
ਦਾਰਦ ਚਿੰਤਾ ਸਭ ਦੇ ਖੋਏ,
ਉਹਦੇ ਸਾਰੇ ਦਲਿੱਦਰ ਤੇ ਚਿੰਤਾਵਾਂ ਖਤਮ ਹੋ ਜਾਂਦੇ ਨੇ।
ਦੁਸ਼ਟ ਸਰਪ ਕੇ ਅੰਤਰ ਪਰੈ, ਨਿੰਦਾ ਵਿਖ ਕੋ ਤਤਸ਼ਿਨ ਕਰੈ।
ਹੁਣ ਕਵੀ ਜੀ ਇੱਕ ਰੂਪਕ ਬਣ ਰਹੇ ਨੇ, ਐਸੀ ਹੀ ਗੁਰੂ ਜਸ ਦੀ ਜਿਹੜੀ ਸਵਾਤੀ ਬੂੰਦ ਹੈ ਜੇਕਰ ਦੁਸ਼ਟ ਰੂਪੀ ਸੱਪ ਦੇ ਮੂੰਹ ਦੇ ਵਿੱਚ ਪੈ ਜਾਵੇ, ਨਿੰਦਾ ਵਿਖ ਕੋ ਤਤਸ਼ਿਨ ਕਰੈ, ਤੇ ਉਹ ਕੀ ਕਰਦਾ ਹੈ, ਨਿੰਦਾ ਦੇ ਜ਼ਹਿਰ ਨੂੰ ਆਪਣੇ ਮੂੰਹ ਦੇ ਵਿੱਚੋਂ ਉਗਾਲਦਾ ਹੈ। ਜਿਸ ਤਰ੍ਹਾਂ ਸੱਪ ਜ਼ਹਿਰ ਕੱਢਦਾ ਹੈ, ਇਸ ਤਰ੍ਹਾਂ ਦੁਸ਼ਟ ਨਿੰਦਿਆ ਦੇ ਜ਼ਹਿਰ ਨੂੰ ਕਰਦਾ ਹੈ।
ਬੁਰਾ ਕਰੈ ਲੋਕਣ ਡਸ ਜਾਏ, ਗੁਰ ਨਿਸ਼ਚਾ ਕਹਿ ਦੇਤ ਡੁਲਾਏ।
ਨਿੰਦਿਆ ਕਰਕੇ ਲੋਕਾਂ ਦਾ ਬੁਰਾ ਕਰਦਾ ਹੈ, ਇਸ ਤਰ੍ਹਾਂ ਦਾ ਬੁਰਾ ਕੰਮ ਕਰਦਾ ਹੈ ਜਿਸ ਤਰ੍ਹਾਂ ਜ਼ਹਿਰ ਕਿਸੇ ਨੂੰ ਡੰਗ ਕੇ ਮਾਰ ਦਿੰਦਾ।
ਗੁਰ ਨਿਸ਼ਚਾ ਕਹਿ ਦੇਤ ਡੁਲਾਏ,
ਗੁਰੂ ਦੇ ਉੱਤੇ ਜੇਕਰ ਨਿਸ਼ਚਾ ਵੱਜਦਾ ਹੈ ਤੇ ਐਸਾ ਦੁਸ਼ਟ ਜੋ ਕਿ ਐਸਾ ਹੈ ਉਹ ਤਤ ਛਿਨਹੀ ਬੁਰਾ ਕਰਕੇ ਗੁਰੂ ਦੇ ਨਿਸ਼ਚੇ ਤੋਂ ਡੁਲਾ ਦਿੰਦਾ ਹੈ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਹ ਕਹਿਣ ਦਾ ਯਤਨ ਕਰਦੇ ਨੇ ਕਿ ਜਿਹੜਾ ਧੀਰਮਲ ਹੈ ਉਹ ਸਤਿਗੁਰੂ ਤੇਗ ਬਹਾਦਰ ਜੀ ਦੇ ਬਚਨਾ ਰੂਪੀ ਬੂੰਦ ਨੂੰ ਗ੍ਰਹਿਣ ਕਰਦਾ ਹੈ, ਪਰ ਦੂਸਰੇ ਪਾਸੇ ਜਿਹੜਾ ਦੁਸ਼ਟ ਹੈ ਸ਼ੀਹਾ ਮਸੰਦ ਉਹ ਇੱਕ ਸੱਪ ਵਰਗਾ ਹੈ ਜਿਹਦੇ ਮੂੰਹ ਦੇ ਵਿੱਚ ਸ਼ਾਂਤੀ ਬੂੰਦ ਪੈਂਦੀ ਹੈ ਪਰ ਕੋਈ ਅਸਰ ਨਹੀਂ ਕਰਦੀ, ਉਹ ਜ਼ਹਿਰ ਹੀ ਛੱਡਦਾ। ਇਸ ਤਰ੍ਹਾਂ ਦਾ ਭਾਵ ਕਿ ਸ਼ੀਹਾ ਮਸੰਦ ਹੈ, ਗੁਰੂ ਦਾ ਜਸ ਜੋ ਸ਼ਾਂਤੀ ਬੂੰਦ ਹੈ ਉਹਨੂੰ ਵੀ ਸੁਣਦਾ ਹੈ, ਉਹਨੂੰ ਵੀ ਪੈਂਦਾ, ਪਰ ਉਹਦਾ ਜਿਹੜਾ ਅਸਰ ਹੈ ਨਾ ਉਹ ਦੁਸ਼ਟ ਦਾ ਐਸਾ ਹੈ ਕਿ ਨਿੰਦਿਆ ਕਰਦਾ। ਇਸ ਤਰ੍ਹਾਂ ਦਾ ਪ੍ਰਮਾਣ ਕਵੀ ਜੀ ਦਿੰਦੇ।
ਖੋਟੀ ਸੰਗਤ ਰੰਗਤ ਹੋਏ, ਕਹੋ ਕੌਣ ਬਿਗੜਿਓ ਨਹੀਂ ਜੋਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖੋਟੀ ਸੰਗਤ ਦਾ ਖੋਟਾ ਹੀ ਰੰਗ ਹੁੰਦਾ ਹੈ, ਦੱਸੋ ਕੌਣ ਐਸਾ ਹੈ ਜਿਹੜਾ ਕਿ ਸੰਗਤ ਦੇ ਨਾਲ ਨਹੀਂ ਵਿਗੜੇ।
ਪ੍ਰਥਮ ਤੀਰ ਮਲ ਦੈਸ਼ੀ ਆਪ, ਦੁਖੈ ਬਿਲੋਕੈ ਗੁਰੂ ਪ੍ਰਤਾਪ।
ਪਹਿਲਾਂ ਤੇ ਧੀਰਮਲ ਹੀ ਬਹੁਤ ਜ਼ਿਆਦਾ ਦੁਸ਼ੀ ਸੀ, ਦੁਖਦਾ ਸੀ ਵੇਖ ਕੇ ਗੁਰੂ ਜੀ ਦੇ ਪ੍ਰਤਾਪ ਨੂੰ।
ਗੁਣ ਗਣ ਤਿਖ ਉਪਜੈ ਵਿਸ਼ਵਾਸ, ਦੁਸ਼ਟ ਮਸੰਦ ਸੋ ਦੇਤ ਬਿਨਾਸ਼।
ਕਵੀ ਜੀ ਲਿਖਦੇ ਨੇ ਕਿ ਪਹਿਲਾਂ ਹੀ ਧੀਰਮਲ ਬੜਾ ਦੁਸ਼ੀ ਹੈ, ਗੁਰੂ ਦੇ ਪ੍ਰਤਾਪ ਨੂੰ ਦੇਖ ਨਹੀਂ ਸਕਦਾ ਤੇ ਉੱਤੇ ਬਲਦੀ ਦੇ ਘਿਓ ਦਾ ਕੰਮ ਇਹ ਸ਼ੀਹਾਂ ਮਸੰਦ ਕਰ ਰਿਹਾ। ਜੇਕਰ ਥੋੜਾ ਬਹੁਤਾ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਧੀਰਮਲ ਨੂੰ ਵਿਸ਼ਵਾਸ ਵੱਜਦਾ ਹੈ ਤੇ ਉਹ ਦੁਸ਼ਟ ਉਹਦੇ ਵਿਸ਼ਵਾਸ ਨੂੰ ਖਤਮ ਕਰ ਦਿੰਦਾ।
ਹਿਮ ਕੇਤਕ ਦਿਨ ਜਬੇ ਬਿਤਾਏ, ਤੀਰ ਮਲ ਬਹੁ ਚਿੰਤ ਉਪਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਾਫੀ ਸਾਰੇ ਦਿਨ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਏ, ਧੀਰਮਲ ਦੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਚਿੰਤਾ।
ਹੱਠ ਕੋ ਤਾਰ ਚੜਨ ਪੁਨ ਚਾਹ, ਖੋਜੋ ਏਕ ਬਾਰ ਜਲ ਮਹਾ।
ਆਖਰਕਾਰ ਬਹੁਤੇ ਜ਼ਿਆਦਾ ਹੱਠ ਨੂੰ ਧਾਰਨ ਕੀਤਾ ਧੀਰਮਲ ਨੇ ਤੇ ਫਿਰ ਜਾਣ ਦੇ ਵਾਸਤੇ ਤਿਆਰ ਹੋ ਗਿਆ। ਸੋਚਦਾ ਖੋਜੋ ਏਕ ਬਾਰ ਜਲ ਮਹਾ, ਕਹਿੰਦਾ ਕਿ ਜੇ ਨਹੀਂ ਲੱਭੇਗਾ ਤੇ ਫਿਰ ਤੇ ਨਹੀਂ ਲੱਭਣਾ, ਪਰ ਕਮ ਸੇ ਕਮ ਲੱਭਣ ਦੇ ਵਿੱਚ ਹਰਜੀ ਕੀ ਹੈ, ਸੋਚਦਾ ਕਿ ਇੱਕ ਵਾਰ ਤੇ ਜ਼ਰੂਰ ਲੱਭਾਂਗਾ।
ਮਹਾਂਪੁਰਖ ਸ੍ਰੀ ਤੇਗ ਬਹਾਦਰ, ਬਚਨ ਸਾਚ ਜਿਨ ਮਾਨਿਓ ਸਾਦਰ।
ਸੋਚਦਾ ਹੈ ਕਿ ਮਹਾਂਪੁਰਖ ਨੇ ਤੇਗ ਬਹਾਦਰ ਜੀ ਉਹਨਾਂ ਦੇ ਬਚਨ ਸੱਚੇ ਨੇ ਕਿਉਂਕਿ ਜ਼ਿੰਦਗੀ ਦੇ ਵਿੱਚ ਉਹਨੇ ਕਦੇ ਝੂਠ ਬੋਲਿਆ ਨਹੀਂ ਹੈ। ਮੈਨੂੰ ਚਾਹੀਦਾ ਹੈ ਕਿ ਸਤਿਕਾਰ ਦੇ ਨਾਲ ਉਹਨਾਂ ਦੇ ਬਚਨ ਨੂੰ ਮੰਨਾਂ।
ਅਨਕ ਜੁਗਤ ਕਹਿ ਦੁਸ਼ਟ ਸੁਣਾਵੇ ਕਿਉਂ ਹੋ ਰਾਹੇ ਚੜਤ ਹਟਾਵੇ।
ਅਨੇਕਾਂ ਜੁਗਤੀਆਂ ਦੇ ਨਾਲ ਜਿਹੜਾ ਦੁਸ਼ਟ ਮਸੰਦ ਹੈ ਉਹ ਰੋਕਣ ਦਾ ਯਤਨ ਕਰਦਾ ਹੈ ਧੀਰਮਲ ਨੂੰ, ਬਾਰ ਬਾਰ ਕਹਿੰਦਾ ਧੀਰਮਲ ਜਾ ਕੇ ਹੌਲਾ ਹੋਵੇਗਾ, ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇਗਾ, ਤੂੰ ਚੰਗਾ ਭਲਾ ਸਿਆਣਾ ਬਿਆਣਾ ਕਿਵੇਂ ਇਸ ਗੱਲ ਨੂੰ ਮੰਨ ਸਕਦਾ ਹੈ ਕਿ ਕਾਗਜ਼ ਦੀ ਬੀੜ ਇੰਨੇ ਦਿਨਾਂ ਤੋਂ ਬਾਅਦ ਵੀ ਪਾਣੀ ਦੇ ਵਿੱਚ ਸਾਬਤ ਬਚੀ ਹੋਵੇਗੀ।
ਕਹਿਓ ਕਿ ਇੱਕ ਬਾਰ ਮੈਂ ਜਾਊ ਗੁਰਬਚ ਸਾਚ ਗ੍ਰੰਥ ਮੈਂ ਪਾਊ।
ਪਰ ਧੀਰਮਲ ਹੁਣ ਨਹੀਂ ਮੰਨਿਆ ਮਸੰਦ ਦੀ ਗੱਲ ਨੂੰ, ਕਹਿੰਦਾ ਨਹੀਂ ਇੱਕ ਵਾਰ ਤੇ ਮੈਂ ਜਰੂਰ ਹੀ ਲੱਭਣ ਦੇ ਵਾਸਤੇ ਜਾਵਾਂਗਾ, ਗੁਰਬਚ ਸਾਚ ਗ੍ਰੰਥ ਮੈਂ ਪਾਊ। ਮੇਰਾ ਦਿਲ ਮੰਨਦਾ ਹੈ ਕਿ ਗੁਰੂ ਤੇਗ ਬਹਾਦਰ ਦੇ ਆਖੇ ਹੋਏ ਬਚਨ ਸੱਚੇ ਨੇ, ਗ੍ਰੰਥ ਮੈਨੂੰ ਮਿਲ ਜਾਏਗਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਉਠ ਪ੍ਰਭਾਤ ਕੋ ਤਿਆਰ ਪਾ ਕਰ ਕੇ ਸੋਚ ਸ਼ਨਾਨ ਕੇਵਟ ਬ੍ਰਿੰਦ ਬੁਲਾਏ ਕਰ ਦੀਨੇ ਦਰਬ ਬਹੁਮਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਵੇਰ ਹੋਣ ਦੇ ਨਾਲ ਹੀ ਇਸ਼ਨਾਨ ਪਾਣੀ ਕਰਕੇ ਧੀਰਮਲ ਤਿਆਰ ਹੋ ਗਿਆ, ਬਹੁਤੇ ਸਾਰੇ ਮੁਲਾਵਾਂ ਨੂੰ ਉਸਨੇ ਬੁਲਾ ਲਿਆ ਹੈ ਤੇ ਬਹੁਤੇ ਸਾਰੇ ਪੈਸੇ ਦੇਣੇ ਕੀਤੇ।
ਅਪਰ ਨੀਰ ਮੈਂ ਤਰਨੇ ਹਾਰੇ ਸੁਣ ਸੁਣ ਗੁਣ ਤਿਨ ਲੀਨ ਹਕਾਰੇ।
ਕਵੀ ਜੀ ਲਿਖਦੇ ਨੇ ਇੱਕ ਤੇ ਬਹੁਤਿਆਂ ਮਲਾਵਾਂ ਨੂੰ ਬੁਲਾਇਆ ਹੈ, ਇਸ ਤੋਂ ਇਲਾਵਾ ਹੋਰ ਵੀ ਜਿਹੜੇ ਪਾਣੀ ਦੇ ਵਿੱਚ ਤਰਨ ਵਾਲੇ ਨੇ ਜਿਨ੍ਹਾਂ ਨੂੰ ਆਮ ਕਰਕੇ ਆਪਾਂ ਟੋਬੇ ਕਹਿ ਦਿੰਦੇ ਹਾਂ, ਚੁੱਭੀਆਂ ਮਾਰਨ ਵਾਲੇ, ਉਹਨਾਂ ਨੂੰ ਵੀ ਉਹਨਾਂ ਦੇ ਗੁਣ ਸੁਣ ਸੁਣ ਕੇ ਉਹਨੇ ਬੁਲਾ ਲਿਆ।
ਜਾਰ ਬ੍ਰਿੰਦ ਕੋ ਲਇਓ ਮੰਗਾਏ ਸਭ ਵਿਧ ਕੀ ਤਿਆਰੀ ਕਰਵਾਏ।
ਬਹੁਤੇ ਸਾਰੇ ਜਿਹੜੇ ਜਾਲ ਨੇ ਉਹ ਵੀ ਧੀਰਮਲ ਨੇ ਮੰਗਵਾ ਲਏ ਨੇ, ਹਰ ਇੱਕ ਤਰੀਕੇ ਦੇ ਨਾਲ ਤਿਆਰੀ ਕੀਤੀ।
ਜ਼ੀਨ ਪਰਿਓ ਸੁੰਦਰ ਹੈ ਆਇਓ ਗੁਰਗਨ ਕੋ ਮਨ ਬਿਖੈ ਮਨਾਇਓ।
ਸੋਹਣੀ ਕਾਠੀ ਦੇ ਨਾਲ ਸਜਿਆ ਹੋਇਆ ਜਿਹੜਾ ਘੋੜਾ ਹੈ ਉਹ ਲਿਆਂਦਾ ਗਿਆ ਹੈ ਧੀਰਮਲ ਦੀ ਸਵਾਰੀ ਦੇ ਵਾਸਤੇ।
ਗੁਰਗਨ ਕੋ ਮਨ ਬਿਖੈ ਮਨਾਇਓ ਭਾਵ ਕੇ
ਗੁਰੂ ਜੀ ਦੇ ਗੁਣਾਂ ਨੂੰ ਮਨ ਦੇ ਵਿੱਚ ਧਾਰਨ ਕਰਕੇ ਉਹ ਘੋੜੇ ਤੇ ਚੜਿਆ।
ਨਮਨ ਸੀਸ ਕਰ ਬੰਧਨ ਧਾਰੀ ਇਹੀ ਕਾਮਨਾ ਪੁਰੋ ਹਮਾਰੀ।
ਬੜੀ ਨਿਮਰਤਾ ਦੇ ਨਾਲ ਉਹਨੇ ਨਮਸਕਾਰ ਕੀਤੀ ਹੈ, ਕਹਿੰਦਾ ਇਹੀ ਕਾਮਨਾ ਪੁਰੋ ਹਮਾਰੀ, ਮੇਰੀ ਇਹ ਜਿਹੜੀ ਕਾਮਨਾ ਹੈ ਇਹ ਪੂਰੀ ਹੋਵੇ।
ਪੰਚਾਮ੍ਰਿਤ ਬਹਿਆਣ ਕਰਾਵੋ ਜੇ ਕਰ ਗ੍ਰੰਥ ਜਾਏ ਮੈਂ ਪਾਵੋ।
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਤੱਕ ਸਾਰਿਆਂ ਗੁਰੂ ਸਾਹਿਬਾਨ ਦੇ ਨਾਵਾਂ ਨੂੰ ਲੈ ਕੇ ਉਹਨੇ ਇਹ ਅਰਜ ਕੀਤੀ ਹੈ ਕਿ ਮੇਰੀ ਕਾਮਨਾ ਪੂਰੀ ਹੋਵੇ, ਜਦੋਂ ਮੈਂ ਗ੍ਰੰਥ ਨੂੰ ਪਾ ਲਵਾਂਗਾ ਤੇ ਬਹੁਤਾ ਸਾਰਾ ਮੈਂ ਕੜਾ ਪ੍ਰਸ਼ਾਦ ਆਣ ਕੇ ਕਰਵਾ ਕੇ ਵੰਡਾਂਗਾ।
ਇਮ ਮਨੋਤ ਕੋ ਮਾਨ ਕਨੇਰੀ ਹੈ ਪਰ ਚੜਿਓ ਸ਼ੌਣ ਸ਼ੁਭ ਹੇਰੀ।
ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਮਨੋਤ ਮੰਗ ਕੇ ਉਹ ਚੱਲਿਆ ਹੈ, ਜਦੋਂ ਤੁਰਿਆ ਸ਼ੌਣ ਸ਼ੁਭ ਹੇਰੀ ਤੇ ਚੰਗੇ ਸਗਨ ਹੋਏ।
ਹਰ ਕਿਉ ਲਖਿਓ ਕਾਜ ਹੋਏ ਮੇਰੋ ਜਿਸ ਤੇ ਔਰ ਨ ਭਲੋ ਬਡੇਰੋ।
ਜਦੋਂ ਚੰਗੇ ਸ਼ਗਨ ਹੋਏ ਤੇ ਧੀਰਮਲ ਬਹੁਤ ਹੀ ਜ਼ਿਆਦਾ ਖੁਸ਼ ਹੋਇਆ, ਮਨ ਦੇ ਵਿੱਚ ਸੋਚਣ ਲੱਗਾ ਕਿ ਲੱਗਦਾ ਹੈ ਕਿ ਕੰਮ ਮੇਰਾ ਸੌਰ ਜਾਏਗਾ ਕਿਉਂਕਿ ਬੜੇ ਚੰਗੇ ਸ਼ਗਨ ਹੋਏ ਨੇ, ਇਸ ਤੋਂ ਜ਼ਿਆਦਾ ਭਲੇ ਸ਼ਗਨ ਹੋਰ ਕੋਈ ਹੋ ਹੀ ਨਹੀਂ ਸਕਦੇ। ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਹੈ ਕਿ ਸ਼ਗਨਾਂ ਦੀ ਤੇ ਅਪਸ਼ਗਨਾਂ ਦੀ ਬਹੁਤ ਜ਼ਿਆਦਾ ਧੀਰਮਲ ਵਿਚਾਰ ਕਰਦਾ ਹੈ। ਜਦੋਂ ਸਤਿਗੁਰੂ ਤੇਗ ਬਹਾਦਰ ਤੇ ਗੋਲੀ ਦਾ ਸ਼ਡਯੰਤਰ ਰਚਿਆ ਸੀ ਚਲਾਉਣ ਦਾ ਛੇਹੇ ਮਸੰਦ ਨੇ, ਤੇ ਜਦੋਂ ਸਤਿਗੁਰਾਂ ਦੇ ਘਰ ਦੇ ਵੱਲ ਚੱਲਿਆ ਸੀ ਤੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਆਈ ਸੀ ਕਿ ਬੜੇ ਮਾੜੇ ਸ਼ਗਨ ਹੋਏ, ਧੀਰਮਲ ਦਾ ਦਿਲ ਡਰਿਆ, ਉਹਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਧੀਰਮਲ ਦਾ ਮਸੰਦ ਨਹੀਂ ਰੁਕਿਆ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਚੰਗੇ ਤੇ ਮਾੜੇ ਸ਼ਗਨਾਂ ਦੀ ਵਿਚਾਰ ਕਰਨ ਵਾਲਾ ਹੈ ਧੀਰਮਲ। ਹੁਣ ਜਦੋਂ ਗ੍ਰੰਥ ਨੂੰ ਲੱਭਣ ਦੇ ਵਾਸਤੇ ਚੱਲਿਆ ਤੇ ਬੜੇ ਚੰਗੇ ਸ਼ਗਨ ਹੋਏ ਨੇ ਤੇ ਬੜਾ ਧੀਰਮਲ ਖੁਸ਼ ਹੋਇਆ ਕਿ ਕੰਮ ਲੱਗਦਾ ਹੈ ਸੌਰ ਜਾਏਗਾ।
ਗਮਨਿਓ ਮਾਰਗ ਲੈ ਨਰ ਬ੍ਰਿੰਦ
ਰੱਬੇ ਬਸ ਹੋਏ ਚੱਲਿਓ ਮਸੰਦ। ਬਹੁਤੇ ਸਾਰੇ ਆਦਮੀਆਂ ਨੂੰ ਨਾਲ ਲੈ ਕੇ ਧੀਰ ਮਲ ਚੱਲਿਆ ਹੈ। ਕਵੀ ਜੀ ਲਿਖਦੇ ਨੇ ਸੰਗ ਬੇਵਸ ਹੋਏ ਚੱਲਿਓ ਮਸੰਦ। ਹੁਣ ਜਿਹੜਾ ਸ਼ੀਹਾਂ ਮਸੰਦ ਹੈ ਉਹ ਬੇਵਸ ਹੈ, ਉਹਨੂੰ ਵੀ ਨਾਲ ਜਾਣਾ ਪਿਆ। ਤਿਸ ਨਰ ਕੋ ਲੈ ਸੰਗ ਕਰਿਓ ਹੈ, ਆਣ ਵਿਪਾਸਾ ਕੂਲ ਖਰਿਓ ਹੈ। ਜਿਹੜਾ ਆਦਮੀ ਦੇਖ ਕੇ ਆਇਆ ਸੀ ਕਿ ਕਿਹੜੀ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਬੇੜ ਨੂੰ ਪਾਣੀ ਦੇ ਵਿੱਚ ਰੱਖਿਆ ਹੈ, ਜਿਨੇ ਆਣ ਕੇ ਸੰਦੇਸ਼ਾ ਦਿੱਤਾ ਸੀ, ਉਸ ਆਦਮੀ ਨੂੰ ਵੀ ਧੀਰਮਲ ਨੇ ਆਪਣੇ ਨਾਲ ਖੜਿਆ ਹੈ। ਆਖਿਰਕਾਰ ਦਰਿਆ ਦੇ ਕਿਨਾਰੇ ਦੇ ਉੱਤੇ ਪਹੁੰਚ ਗਏ। ਜਹ ਤਿੰਨ ਥਾਣ ਬਤਾਵਣ ਕੀਨਾ, ਦੇਖ ਤਹਾਂ ਡੇਰਾ ਕਰ ਦੇਨਾ। ਉਸ ਆਦਮੀ ਨੂੰ ਪੁੱਛਿਆ ਗਿਆ ਕਿ ਦੱਸ ਕਿਹੜੀ ਜਗ੍ਹਾ ਦੇ ਉੱਤੇ ਪਾਣੀ ਦੇ ਵਿੱਚ ਬੀੜ ਨੂੰ ਰੱਖਿਆ ਸੀ। ਉਹਨੇ ਇਸ਼ਾਰੇ ਦੇ ਨਾਲ ਦੱਸਿਆ ਇਸ ਜਗ੍ਹਾ ਦੇ ਉੱਤੇ ਬੀੜ ਨੂੰ ਰੱਖਿਆ ਸੀ। ਉੱਥੇ ਲਾਗੇ ਹੀ ਕੰਡੇ ਦੇ ਉੱਤੇ ਧੀਰਮਲ ਨੇ ਆਪਣਾ ਡੇਰਾ ਲਾ ਲਿਆ। ਤੰਬੂ ਯਰ ਕਨਾਤ ਲਗਵਾਏ, ਤਰਨ ਹਾਰ ਨਾਲ ਚੱਲ ਕਰ ਆਏ। ਕਿਨਾਰੇ ਦੇ ਉੱਤੇ ਤੰਬੂ ਤੇ ਕਨਾਤਾਂ ਤਾਣ ਦਿੱਤੀਆਂ ਗਈਆਂ ਨੇ। ਤਰਨ ਹਾਰ ਨਾਲ ਚੱਲ ਕਰ ਆਏ, ਉਸ ਵੇਲੇ ਭਾਵ ਕੇ ਟੁੱਬੀਆਂ ਮਾਰਨ ਵਾਲੇ ਜਿਹੜੇ ਟੋਬੇ ਨੇ ਉਹ ਬਹੁਤੇ ਸਾਰੇ ਚੱਲ ਕੇ ਆਏ। ਸਭ ਕੋ ਦੀਨ ਸਦਕ ਦਿਲਾਸਾ, ਕਰੋ ਕਾਜ ਪੂਰੋ ਮਮ ਆਸਾ। ਸਾਰਿਆਂ ਨੂੰ ਧੀਰਮਲ ਨੇ ਬਹੁਤ ਜ਼ਿਆਦਾ ਦਿਲਾਸਾ ਦਿੱਤਾ ਹੈ। ਕਹਿੰਦਾ ਕਿ ਕਰੋ ਮੇਰੇ ਇਸ ਕੰਮ ਨੂੰ, ਮੇਰੀ ਆਸ਼ਾ ਨੂੰ ਪੂਰਨ ਕਰੋ। ਕਹਿੰਦਾ ਧਨ ਗਨ ਦੈ ਹੋ ਰੇਸ਼ਮ ਚੀਰ, ਜਬ ਹੂੰ ਗ੍ਰੰਥ ਲਿਆਓ ਹੋ ਤੀਰ। ਕਹਿੰਦਾ ਕਿ ਜਦੋਂ ਹੀ ਪਾਣੀ ਦੇ ਵਿੱਚੋਂ ਗ੍ਰੰਥ ਨੂੰ ਤੁਸੀਂ ਬਾਹਰ ਕੱਢ ਕੇ ਲੈ ਆਵੋਗੇ, ਮੈਂ ਬਹੁਤਾ ਸਾਰਾ ਤੁਹਾਨੂੰ ਧਨ ਦੇਵਾਂਗਾ, ਇਸ ਤੋਂ ਇਲਾਵਾ ਰੇਸ਼ਮੀ ਕੱਪੜੇ ਦੇਵਾਂਗਾ। ਸੁਣ ਕਰ ਭਰੇ ਬੀਚ ਬਹੁ ਪਾਣੀ, ਪਾਏ ਜਾਨ ਬਿਥਾਰ ਮਹਾਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੀਰਮਲ ਦੀ ਗੱਲ ਨੂੰ ਸੁਣ ਕੇ ਬਹੁਤੇ ਸਾਰੇ ਜਿਹੜੇ ਟੋਬੇ ਸਨ ਉਹ ਪਾਣੀ ਦੇ ਵਿੱਚ ਵੜ ਗਏ ਨੇ, ਤੇ ਬਹੁਤੇ ਸਾਰੇ ਜਾਲ ਵੀ ਉਹਨਾਂ ਨੇ ਪਸਾਰ ਲਏ। ਖੋਜਣ ਲੱਗੇ ਫਿਰ ਜਲ ਮਾਹੀ, ਕੇਵਟ ਬ੍ਰਿੰਦ ਪਾਏ ਸੋ ਨਾਹੀ। ਲੱਭਣ ਲੱਗ ਪੈਣੇ ਪਾਣੀ ਦੇ ਵਿੱਚੋਂ ਆਦ ਬਾਣੀ ਦੀ ਬੀੜ ਨੂੰ। ਕਵੀ ਜੀ ਲਿਖਦੇ ਨੇ ਕਿ ਪਾਣੀ ਦੇ ਵਿੱਚ ਇਧਰ ਉਧਰ ਵਿਚਰਦੇ ਨੇ, ਪਰ ਕਿਤੇ ਵੀ ਗ੍ਰੰਥ ਦਾ ਕੋਈ ਥਹੁ ਪਤਾ ਨਹੀਂ ਲੱਗਦਾ। ਖੋਜ ਕਰ ਸੋ ਟੁਬਕੀ ਮਾਰੈ, ਇੱਥੇ ਉੱਤ ਵਿਚਰੈ ਜਾਰ ਪਸਾਰੈ। ਕਵੀ ਜੀ ਲਿਖਦੇ ਨੇ ਖੋਜਦੇ ਨੇ, ਟੁੱਬੀਆਂ ਮਾਰ ਮਾਰ ਕੇ ਲੱਭਦੇ ਨੇ, ਇਧਰ ਉਧਰ ਫਿਰਦੇ ਨੇ, ਇਧਰ ਉਧਰ ਜਾਲ ਨੂੰ ਵੀ ਫੈਲਾ ਕੇ ਦੇਖਦੇ ਨੇ ਕਿ ਕਿਤੇ ਜਾਲ ਦੇ ਵਿੱਚ ਹੀ ਉਹ ਬੀੜ ਅੜ ਜਾਵੇ। ਫਿਰ ਮਦ ਯਾਰ ਦੋਨੋ ਤੀਰ, ਜਹ ਥੋਰੋ ਯਾਰ ਦੀਰਗ ਨੀਰ। ਫਿਰਦੇ ਨੇ ਵਿਚਕਾਰ ਪਾਣੀ ਦੇ, ਇਸ ਤੋਂ ਇਲਾਵਾ ਦੋਵਾਂ ਕੰਢਿਆਂ ਦੇ ਉੱਤੇ ਵੀ ਚੱਲ ਕੇ ਜਾਂਦੇ ਨੇ, ਜਿੱਥੇ ਥੋੜਾ ਪਾਣੀ ਹੈ ਉੱਥੇ ਵੀ ਲੱਭਦੇ ਨੇ, ਤੇ ਜਿੱਥੇ ਡੂੰਘਾ ਪਾਣੀ ਹੈ ਉੱਥੇ ਵੀ ਲੱਭਦੇ ਨੇ। ਅਣਕ ਬਿਧਨ ਕੇ ਜਤਨ ਰਚੰਤੇ, ਜਲ ਮੈਂ ਲੈ ਹੋਏ ਕਿਤਕ ਫਿਰੰਤੇ। ਅਨੇਕਾਂ ਪ੍ਰਕਾਰ ਦਾ ਯਤਨ ਕਰਦੇ ਨੇ ਲੱਭਣ ਦੇ ਵਾਸਤੇ, ਜਲ ਮੈਂ ਲੈ ਹੋਏ ਕਿਤਕ ਫਿਰੰਤੇ। ਭਾਵ ਕੇ ਜਲ ਦੇ ਵਿੱਚ ਹੀ ਲੀਨ ਹੋਏ, ਪਾਣੀ ਦੇ ਵਿੱਚ ਹੀ ਲੀਨ ਹੋਏ, ਕਈ ਟੋਬੇ ਫਿਰ ਰਹੇ ਨੇ। ਸ੍ਰੀ ਨਾਨਕ ਕੋ ਕਿਤਕ ਮਨਾਵੇ, ਕਰੋ ਕਿਰਪਾ ਜਿਮ ਗ੍ਰੰਥ ਸੋ ਪਾਵੇ। ਧੀਰਮਲ ਕੰਡੇ ਤੇ ਖਲੋ ਕੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਯਾਦ ਕਰ ਕਰਕੇ ਅਰਜਾਂ ਕਰਦਾ ਹੈ, ਕਰੋ ਕਿਰਪਾ ਜਿਮ ਗ੍ਰੰਥ ਸੋ ਪਾਵੇ। ਹੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ, ਕੋਈ ਕਿਰਪਾ ਕਰੋ ਕਿ ਜਿਸ ਕਿਰਪਾ ਦੇ ਨਾਲ ਸਾਨੂੰ ਗ੍ਰੰਥ ਜੀ ਮਿਲ ਜਾਣ। ਕੇਤਕ ਜਤਨ ਬਤਾਵੇ ਖਰੇ, ਕੇਤਕ ਬੁੱਧ ਕਰ ਬਲ ਤੇ ਕਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਕੰਡਿਆਂ ਤੇ ਖਲੋ ਕੇ ਉਹਨਾਂ ਨੂੰ ਲੱਭਣ ਦਾ ਯਤਨ ਦੱਸ ਰਹੇ ਨੇ, ਤੇ ਜਿਹੜੇ ਵਿੱਚੋਂ ਲੱਭ ਰਹੇ ਨੇ ਉਹ ਆਪਣੀ ਬੁੱਧੀ ਦੇ ਨਾਲ ਤੇ ਆਪਣੀ ਤਾਕਤ ਦੇ ਨਾਲ ਪੂਰੀ ਵਾਹ ਲਾ ਰਹੇ ਨੇ ਗ੍ਰੰਥ ਨੂੰ ਲੱਭਣ ਦੀ।
ਤੀਰ ਮਾਲ ਬਹੁ ਦੇਤ ਦਿਲਾਸਾ, ਸ੍ਰੀ ਸਤਿਗੁਰ ਪੁਰਵੇਂਗੇ ਆਸਾ।
ਕੰਡੇ ਤੇ ਖਲੋ ਕੇ ਉੱਚੀਆਂ ਆਵਾਜ਼ਾਂ ਦੇ ਨਾਲ ਸਾਰਿਆਂ ਲੱਭਣ ਵਾਲਿਆਂ ਨੂੰ ਧੀਰਮਲ ਦਿਲਾਸੇ ਦੇ ਰਿਹਾ ਹੈ ਕਿ ਸਤਿਗੁਰੂ ਜੀ ਜ਼ਰੂਰ ਸਾਡੀ ਆਸ਼ਾ ਨੂੰ ਪੂਰਿਆਂ ਕਰਨਗੇ, ਤੁਸੀਂ ਆਪਣੀ ਵਾਹ ਲਾਉਂਦੇ ਰਹੋ।
ਮੰਜੀ ਸਹਿਤ ਗ੍ਰੰਥ ਜੀ ਪਾਵੇ, ਇਮ
ਨਿਸ਼ਚਾ ਮੇਰੇ ਮਨ ਆਵੇ। ਕਹਿੰਦਾ ਕਿ ਪੀੜੇ ਸਾਹਿਬ ਦੇ ਸਮੇਤ ਹੀ ਗ੍ਰੰਥ ਜੀ ਸਾਨੂੰ ਲੱਭ ਜਾਣਗੇ, ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਪ੍ਰਤੀਤ ਹੈ, ਇਸ ਤਰ੍ਹਾਂ ਦਾ ਨਿਸ਼ਚਾ।
ਅਚੋ ਤਿਹਾਵਲ ਸਭ ਤ੍ਰਿਪਤਾਏ, ਕਰੇ ਹਮੇਸ਼ਕ ਤੱਕ ਦਿਨ ਜਾਏ।
ਤੀਰਮਲ ਕਹਿੰਦਾ ਹੈ ਕਿ ਜਦੋਂ ਗ੍ਰੰਥ ਲੱਭ ਗਿਆ ਤੇ ਕਾਫੀ ਦਿਨ ਲਗਾਤਾਰ ਮੈਂ ਬਹੁਤ ਜ਼ਿਆਦਾ ਕੜਾਹ ਪ੍ਰਸ਼ਾਦ ਰੋਜ਼ ਹੀ ਵੰਡਿਆ ਕਰਾਂਗਾ ਤੇ ਸਾਰੇ ਉਸ ਪ੍ਰਸ਼ਾਦ ਨੂੰ ਛਕਣਗੇ।
ਜਿਉਂ ਜਿਉਂ ਭਣੈ ਤੀਰਮਲ ਤਿਨ ਕੋ, ਤਿਉਂ ਤਿਉਂ ਯਤਨ ਕਰੇ ਤਨ ਮਨ ਕੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਵੇਂ ਜਿਵੇਂ ਧੀਰਮਲ ਸਾਰਿਆਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦਾ ਹੈ, ਤਿਵੇਂ ਤਿਵੇਂ ਉਹ ਗ੍ਰੰਥ ਨੂੰ ਲੱਭਣ ਦਾ ਬਹੁਤ ਹੀ ਜ਼ਿਆਦਾ ਯਤਨ ਕਰਦੇ ਨੇ, ਤਨੋ ਤੇ ਮਨੋ ਵੀ, ਭਾਵ ਕੇ ਸਰੀਰ ਦੇ ਜੋੜ ਦੇ ਨਾਲ ਤੇ ਮਨ ਵੀ ਉਹਨਾਂ ਦਾ ਕਰਦਾ ਕਿ ਗਾਉ ਦੇ ਨਾਲ ਲੱਭੀਏ।
ਇੱਕ ਦਿਨ ਬੀਤ ਦੁਤੀਆ ਦਿਨ ਬੀਤਾ, ਚਿੰਤਾ ਹੋਤ ਸਵਣ ਕੋ ਚੀਤਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਪਹਿਲਾਂ ਇੱਕ ਦਿਨ ਬਤੀਤ ਹੋ ਗਿਆ, ਅਗਲੇ ਦਿਨ ਲੱਭਿਆ ਉਹ ਵੀ ਸਾਰਾ ਦਿਨ ਬਤੀਤ ਹੋ ਗਿਆ, ਪਰ ਗ੍ਰੰਥ ਜੀ ਨਾ ਲੱਭੇ।
ਚਿਤ ਮੈਂ ਹੋਤ ਸਭਣ ਕੇ ਚਿੰਤਾ, ਹੁਣ ਦੋ ਦਿਨ ਬਤੀਤ ਹੋ ਗਏ ਨੇ,
ਗ੍ਰੰਥ ਦਾ ਕੋਈ ਪਤਾ ਲੱਗ ਨਹੀਂ ਰਿਹਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਦੇ ਮਨ ਦੇ ਵਿੱਚ ਹੁਣ ਚਿੰਤਾ ਪੈਦਾ ਹੋ ਗਈ।
ਕਹੇ ਜੇ ਨਰ ਬੁਲਵਾਇਓ ਪਾਹੀ, ਧਰਤ ਗ੍ਰੰਥ ਤੈ ਪਿਖਿਓ ਕੇ ਨਾਹੀ।
ਉਹ ਜਿਨ੍ਹੇ ਵੇਖਿਆ ਸੀ ਗ੍ਰੰਥ ਨੂੰ ਧਰਦਿਆਂ ਹੋਇਆ, ਉਹਨੂੰ ਫੇਰ ਲਾਗੇ ਬੁਲਾਇਆ ਹੈ। ਕਹਿੰਦੇ ਨੇ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਯਾਦ ਕਰਕੇ ਦੱਸ ਕਿ ਗ੍ਰੰਥ ਨੂੰ ਆਪਣੀ ਅੱਖਾਂ ਦੇ ਨਾਲ ਦੇਖਿਆ ਕਿ ਕਿੱਥੇ ਰੱਖਿਆ, ਕਿ ਐਵੇਂ ਕਹਿ ਦਿੱਤਾ।
ਕੌਣ ਸਥਾਨ ਟਿਕਾਵਤ ਲਹਿਓ, ਪਾਇਓ ਸਥਿਰ ਕੈ ਆਗੇ ਬਹਿਓ।
ਉਹ ਕਹਿੰਦਾ ਮੈਂ ਚੰਗੀ ਤਰ੍ਹਾਂ ਦੇਖਿਆ, ਪਰ ਕਹਿੰਦੇ ਨੇ ਜਿੱਥੇ ਤੂੰ ਦੱਸ ਰਿਹਾ ਹੈ ਇੱਥੇ ਤੇ ਬਿਲਕੁਲ ਹੀ ਲੱਭ ਨਹੀਂ ਰਿਹਾ, ਦੋ ਦਿਨ ਹੋ ਗਏ ਨੇ ਟੁੱਬੀਆਂ ਮਾਰਦੇ ਨੂੰ। ਭਾਇਓ ਸਥਿਰ ਕਹਿ ਅੱਗੇ ਬਹਿਓ, ਕਹਿੰਦੇ ਨੇ ਸਥਿਰ ਰਿਹਾ ਹੋਵੇਗਾ ਜਾਂ ਫਿਰ ਤੇਜ਼ ਪ੍ਰਵਾਹ ਦੇ ਨਾਲ ਅੱਗੇ ਚਲਾ ਗਿਆ ਹੋਵੇਗਾ।
ਸੁਣ ਕੇ ਪੁਨੇ ਬਤਾਵਣ ਕੀਏ, ਇਸ ਥਲ ਬਰਿਓ ਸਿੱਖ ਸਿਰ ਲਈਏ।
ਉਸ ਵੇਖਣ ਵਾਲੇ ਨੇ ਫਿਰ ਤੋਂ ਦੁਬਾਰਾ ਦੱਸਿਆ ਕਿ ਨਹੀਂ, ਜਿਹੜੀ ਜਗ੍ਹਾ ਮੈਂ ਤੁਹਾਨੂੰ ਦੱਸੀ ਹੈ ਇਸੇ ਜਗ੍ਹਾ ਦੇ ਉੱਤੇ ਮੈਂ ਆਪਣੀ ਅੱਖਾਂ ਦੇ ਨਾਲ ਦੇਖਿਆ ਕਿ ਸਿੱਖ ਵੜਿਆ ਸੀ ਤੇ ਉਹਨੇ ਸਿਰ ਤੋਂ ਲਾ ਕੇ ਵੀਰ ਨੂੰ ਇੱਥੇ ਰੱਖਿਆ ਸੀ।
ਮੁਝ ਦੇਖਤ ਹੀ ਤਬੈ ਉਤਾਰਾ, ਇਹਾਂ ਟਿਕਾਇਓ ਨੀਰ ਮਜਾਰਾ।
ਉਹ ਦੇਖਣ ਵਾਲਾ ਆਦਮੀ ਕਹਿੰਦਾ ਕਿ ਮੇਰੇ ਦੇਖਦਿਆਂ ਹੀ ਉਹਨਾਂ ਨੇ ਗ੍ਰੰਥ ਨੂੰ ਇੱਥੇ ਉਤਾਰਿਆ ਸੀ, ਮੈਂ ਚੰਗੇ ਤਰੀਕੇ ਦੇ ਨਾਲ ਇਸ ਜਗ੍ਹਾ ਨੂੰ ਪਛਾਣਦਾ ਹਾਂ, ਮੇਰੇ ਵੇਖਦਿਆਂ ਤੇ ਸਾਰਾ ਕੁਝ ਹੋਇਆ।
ਕਹਿੰਦਾ ਸ੍ਰੀ ਗੁਰ ਤੇਗ ਬਹਾਦਰ ਫੇਰ, ਨੀਕੇ ਧਰਿਓ ਬਿਲੋਚਨ ਹੇਰ।
ਕਹਿੰਦਾ ਕਿ ਸਤਿਗੁਰੂ ਤੇਗ ਬਹਾਦਰ ਨੇ ਬਾਅਦ ਦੇ ਵਿੱਚ ਵੀ ਉਸ ਜਗ੍ਹਾ ਨੂੰ ਦੇਖਿਆ ਜਿੱਥੇ ਕਿ ਚੰਗੇ ਤਰੀਕੇ ਦੇ ਨਾਲ ਸੁਧਾਰ ਕੇ ਰੱਖਿਆ ਸੀ ਗ੍ਰੰਥ ਨੂੰ।
ਨਵੋ ਠਾਣ ਕਰ ਗਮਨੇ ਆਗੇ, ਸਰਬ ਲੋਕ ਤਿੰਨ ਕੇ ਸੰਗ ਲਾਗੇ।
ਕਹਿੰਦਾ ਕਿ ਜਦੋਂ ਪਾਣੀ ਦੇ ਵਿੱਚ ਬੀੜ ਨੂੰ ਰੱਖ ਦਿੱਤਾ, ਬੀੜ ਥੱਲੇ ਡੁੱਬ ਗਈ, ਉਸ ਪਾਸੇ ਨੂੰ ਨਮਸਕਾਰ ਕੀਤੀ ਸੀ ਸਤਿਗੁਰੂ ਤੇਗ ਬਹਾਦਰ ਨੇ, ਤੇ ਫੇਰ ਉਹ ਅੱਗੇ ਚੱਲਣਾ ਸ਼ੁਰੂ ਹੋ ਗਏ ਸਨ, ਬਹੁਤੇ ਸਾਰੇ ਲੋਕ ਵੀ ਉਹ ਨਾਲ ਤੁਰ ਪਏ।
ਕਹਿੰਦਾ ਏਠਾਂ ਜਬ ਨਰ ਕੋਏ ਨਾ ਖਲਿਓ, ਮੈਂ ਤੁਮਰੀ ਦਿਸ਼ ਮਾਰਗ ਚੱਲਿਓ।
ਕਹਿੰਦਾ ਕਾਫੀ ਦੇਰ ਮੈਂ ਰੁਕ ਕੇ ਜਗ੍ਹਾ ਨੂੰ ਦੇਖਦਾ ਰਿਹਾ। ਕਹਿੰਦਾ ਕਿ ਜਦੋਂ ਸਾਰੇ ਚਲੇ ਗਏ, ਕਾਫੀ ਦੇਰ ਰੁਕਣ ਤੋਂ ਬਾਅਦ ਫੇਰ ਮੈਂ ਤੁਹਾਨੂੰ ਖਬਰ ਦੇਣ ਦੇ ਵਾਸਤੇ ਤੁਰਿਆ ਸਾਂ।
ਕਹਿ ਸਿੱਖ ਤਾਈ ਉਪਰ ਕੋ ਫਿਰਿਓ, ਕਹਿ ਜਲ ਬੇਗ ਬਹਾਵਨ ਕਰਿਓ।
ਉਹ ਦੱਸਣ ਵਾਲਾ ਦੱਸਦਾ ਹੈ ਕਿ ਮੈਂ ਤੇ ਗ੍ਰੰਥ ਨੂੰ ਰੱਖਦਿਆਂ ਹੋਇਆ ਇੱਥੇ ਹੀ ਦੇਖਿਆ ਸੀ। ਇਹ ਹੋ ਸਕਦਾ ਹੈ ਸਿੱਖ ਤਾਂ ਉਪਰ ਕੋ ਫਿਰਿਓ, ਕਿ ਰੇਤੇ ਦੇ ਥੱਲੇ ਬੀੜ ਦੱਬ ਗਈ ਹੋਵੇ, ਇਹ ਹੋ ਸਕਦਾ ਹੈ। ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਪਾਣੀ ਦਾ ਪ੍ਰਵਾਹ ਬੜਾ ਤੇਜ਼ ਹੈ, ਕਿਤੇ ਬੀੜ ਦੂਰ ਰੁੜ ਕੇ ਚਲੀ ਗਈ ਹੋਵੇਗੀ, ਪਰ ਰੱਖਦਾ ਤੇ ਮੈਂ ਇੱਥੇ ਹੀ ਦੇਖੇ।
ਕਹਿੰਦਾ ਸਲਤਾ ਵਿਖੇ ਗ੍ਰੰਥ ਹੈ ਇਹਾਂ, ਔਰ ਨਿਸ਼ਚਾ ਕੀਜੈ ਦ੍ਰਿੜ ਮਹਾਂ।
ਜਦੋਂ ਦੁਬਾਰਾ ਉਸ ਵੇਖਣ ਵਾਲੇ ਤੋਂ ਪੁੱਛਿਆ ਤੇ ਫਿਰ ਧੀਰਮਲ ਕਹਿੰਦਾ ਕਿ ਜ਼ਰੂਰ ਇਸ ਦਰਿਆ ਦੇ ਵਿੱਚ ਹੀ ਗ੍ਰੰਥ ਸਾਹਿਬ ਨੇ ਔਰ ਨਿਸ਼ਚਾ ਕੀਜੈ ਦ੍ਰਿੜ ਮਹਾਂ ਆਪਣੇ ਹਿਰਦੇ ਦੇ ਵਿੱਚ ਸਾਰਿਆਂ ਨੂੰ ਕਹਿੰਦਾ ਕਿ ਨਿਸ਼ਚੇ ਨੂੰ ਧਾਰਨ ਕਰੋ।
ਧੀਰ ਮਲ ਸੁਣ ਬਾਕ ਉਚਾਰੇ, ਕਿਉਂ ਹੁਣ ਪ੍ਰਾਪਤ ਖੋਜਤ ਹਾਰੇ।
ਜਦੋਂ ਧੀਰ ਮਲ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਤੇ ਜਿਹੜੇ ਲੱਭਣ ਵਾਲੇ ਨੇ ਉਹ ਕਹਿੰਦੇ ਨੇ ਕਿ ਜੇਕਰ ਹੈ ਵਿੱਚ ਤੇ ਲੱਭਦਾ ਕਿਉਂ ਨੀ, ਸਾਡੇ ਹੱਥ ਕਿਉਂ ਨੀ ਲੱਗਦਾ।
ਜੇ ਬੇਦਨਿਕ ਸਹਿ ਯਤਨ ਬਤਾਵੋ, ਮਾਵੇ ਆਗਵਾਨੇ ਹਾਂ ਸਫਲਾਵੋ।
ਸਾਰਿਆਂ ਨੂੰ ਪੁੱਛਦਾ ਹੈ ਕਿ ਜਿਹੜੇ ਤਰੀਕੇ ਦੇ ਨਾਲ ਲੱਭ ਸਕੇ ਗ੍ਰੰਥ, ਉਹ ਸਾਰੇ ਦੇ ਸਾਰੇ ਯਤਨ ਆਪੋ ਆਪਣੇ ਵਿਚਾਰ ਦੇ ਮੁਤਾਬਕ ਸਾਰੇ ਦੱਸੋ, ਤਾਂ ਕਿ ਮੇਰਾ ਇੱਥੇ ਆਉਣਾ ਤੇ ਗ੍ਰੰਥ ਨੂੰ ਲੱਭਣਾ ਸਫਲ ਹੋ ਜਾਵੇ।
ਟੁਬਕੀ ਮਾਰੈ ਸਿਕਤਾ ਹੇਰੈ, ਹਾਥਨ ਤੇ ਗਹਿ ਜਲ ਯੁੱਤ ਪ੍ਰੇਰੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਟੋਬਿਆਂ ਨੇ ਦੁਬਾਰਾ ਲੱਭਣ ਦਾ ਯਤਨ ਕੀਤਾ ਹੈ, ਤੀਸਰੇ ਦਿਨ ਟੁੱਬੀਆਂ ਮਾਰਦੇ ਨੇ, ਜਿਹੜੀ ਰੇਤਾ ਹੈ ਇਧਰ ਉਧਰ ਕਰਕੇ ਦੇਖਦੇ ਨੇ ਕਿ ਕਿਤੇ ਰੇਤੇ ਦੇ ਥੱਲੇ ਗ੍ਰੰਥ ਦੱਬਿਆ ਨਾ ਗਿਆ ਹੋਵੇ।
ਹਾਥਨ ਤੇ ਗਹਿ ਜਲ ਯੁੱਤ ਪ੍ਰੇਰੈ, ਹੱਥਾਂ ਦੇ ਨਾਲ ਜਲ ਨੂੰ ਇਧਰ ਉਧਰ ਪ੍ਰੇਰ ਕੇ ਵਿੱਚ ਤੈਰਦੇ ਨੇ,
ਕਦੇ ਇਧਰ ਜਾਂਦੇ ਨੇ, ਕਦੇ ਉਧਰ ਜਾਂਦੇ ਨੇ, ਕਦੇ ਥੱਲਿਓ ਰੇਤੇ ਨੂੰ ਪੁੱਟਣ ਦਾ ਯਤਨ ਕਰਦੇ ਨੇ। ਇਸ ਤਰੀਕੇ ਦੇ ਨਾਲ ਲਗਾਤਾਰ ਤੀਸਰੇ ਦਿਨ ਦੀ ਜਿਹੜੀ ਖੋਜ ਹੈ ਗ੍ਰੰਥ ਦੀ, ਉਹ ਜਾਰੀ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ, ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।
ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਡਿਠਿਆਂ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀ ਹੈ ਕਰਨਾਉਣੀ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਇ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀ ਹੈ ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀ ਹੈ ਜਿਨ੍ਹਾਂ ਨੇ ਟੁੱਟੀ ਸਿੱਖੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀ ਹੈ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀ ਹੈ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ਼ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ।
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ। ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤਿਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲਓ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।